Satnam Karta Purkh Nirbhau Nirvair अकाल मूरत अजुनी सैभं गुरप्रसाद धन वाहिगुरु साहिब जी। जब हम होते तब तू नाही, अब तू ही मैं नाही। अनल अगम जैसे लहर मैं उदत, जल केवल जल माही। माधवे क्या कहिए ब्रह्म ऐसा, जैसा मानिए हुए ना तैसा। नरपत एक सिंहासन सोया, सुपने भया भिखारी। अशत राज बिशरत दुख पाया, सो गत भई हमारी। राज प्रयंग प्रसंग जैसे है, अब कश मर्म जनाया। अनक कटक जैसे भूल परे, अब कहते कहन ना आया। सर्वे एक अनेकै स्वामी, सब घट भोगवै सोई। कहे रविदास हाथ पै नेरे, सहजे होए सो होई। कहे रविदास हाथ पै नेरे, सहजे होए सो होई। परम सम्मान योग चवर तख्त दे मालक धन गुरु ग्रंथ साहिब महाराज जी, जिन्हां दे पावन पवित्र दरबार दीआं हाजरियां भर रहे गुरु प्यार वाले सतसंगी जनों, आप जी गुरबाणी दा इलाही कीर्तन सरवण कर रहे सी। आओ कुछ समय वास्ते गुरबाणी सिख इतिहास और सतगुरु जी दे पावन उपदेश दे नाल जुड़न दा जतन करना है। सारे ही बड़े प्यार अदब दे नाल बुलाओ फतेह आखो जी, वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ। ਪਾਵਨ ਸ਼ਬਦ ਭਗਤ ਰਵਿਦਾਸ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਆਪ ਜੀ ਨੇ ਸਰਵਣ ਕੀਤਾ ਹੈ। ਭਗਤ ਜੀ ਸਲੋਕ ਸ਼ਬਦ ਦੀਆਂ ਰਹਾਓ ਵਾਲੀਆਂ ਪੰਕਤੀਆਂ ਦੇ ਵਿੱਚ ਭਰਮ ਜਿਸ ਨੂੰ ਭੁਲੇਖਾ ਸ਼ਬਦ ਵਰਤਿਆ ਜਾਂਦਾ ਹੈ, ਮਦ ਵੇ ਕਿਆ ਕਹੀਏ ਭਰਮ ਐਸਾ, ਜੈਸਾ ਮੰਨੀਏ ਹੋਏ ਨਾ ਤੈਸਾ। ਸਮਾਜ ਦੇ ਵਿੱਚ ਬੜੇ ਐਸੇ ਲੋਕ ਨੇ ਜਿਹੜੇ ਬੜੀ ਪਲੈਨਿੰਗ ਬਣਾਉਂਦੇ ਨੇ। ਜੇ ਹਰੇਕ ਮਨੁੱਖ ਦੀ ਆਪਣੀ ਬਣਾਈ ਹੋਈ ਪਲੈਨਿੰਗ ਕਾਮਯਾਬ ਹੋ ਜਾਏ ਫਿਰ ਦੁਨੀਆਂ ਦੇ ਵਿੱਚ ਹਰੇਕ ਇਨਸਾਨ ਹਰੇਕ ਵਿਅਕਤੀ ਆਪਣੀ ਮਰਜ਼ੀ ਦੇ ਸਾਰੇ ਕੰਮ ਕਰੇ। ਭਗਤ ਜੀ ਆਖਦੇ ਇੱਕ ਭੁਲੇਖਾ ਪਿਆ ਹੋਇਆ, ਭਰਮ ਪਿਆ ਹੋਇਆ ਮਨ ਵਿੱਚ, ਤੇ ਉਸ ਭਰਮ ਨੂੰ ਇੰਨਾ ਕੁ ਵੱਡਾ ਮਨੁੱਖ ਨੇ ਆਪਣੀ ਸੁਰਤ ਦੇ ਵਿੱਚ ਇੰਨੀ ਕੁ ਜਗ੍ਹਾ ਦੇ ਦਿੱਤੀ ਕਿ ਹੁਣ ਸਾਰੇ ਕੰਮ ਕਹਿੰਦਾ ਮੇਰੀ ਮਰਜ਼ੀ ਦੇ ਨਾਲ ਹੋਣ ਸਾਰੇ ਕੰਮ। ਜਿੱਥੇ ਮਨੁੱਖ ਦੀ ਮਰਜ਼ੀ ਨਹੀਂ ਚੱਲਦੀ ਉੱਥੇ ਮਨੁੱਖ ਉਦਾਸ ਹੁੰਦਾ, ਪਰੇਸ਼ਾਨ ਹੁੰਦਾ, ਕ੍ਰੋਧ ਉੱਥੋਂ ਪ੍ਰਗਟ ਹੁੰਦਾ, ਦੁਫਾੜ ਮਨ ਉੱਥੋਂ ਸ਼ੁਰੂ ਹੁੰਦਾ, ਰਿਸ਼ਤੇਦਾਰੀਆਂ ਦੇ ਵਿੱਚ ਦੁਬਧਾ ਉੱਥੋਂ ਸ਼ੁਰੂ ਹੁੰਦੀ ਜਿੱਥੇ ਮਨੁੱਖ ਦੀ ਮਰਜ਼ੀ ਨਹੀਂ ਚੱਲਦੀ। ਭਗਤ ਜੀ ਕਹਿੰਦੇ ਜਿਹੜਾ ਭੁਲੇਖਾ ਨਾ ਮਨ ਦੇ ਵਿੱਚ ਇਹ ਬੜਾ ਵੱਡਾ ਪਾਲਿਆ ਹੋਇਆ, ਮਤਾ ਕਰੇ ਪੱਛਮ ਕੇ ਤਾਂ ਹੀ ਪੂਰਬ ਹੀ ਲੈ ਜਾਤ। ਗੱਲ ਮਨ ਦੀ ਕੀਤੀ, ਇੱਥੇ ਰੱਬ ਦੀ ਨਹੀਂ ਕੀਤੀ ਕਿ ਸੋਚਿਆ ਸੀ ਫਲਾਣੇ ਥਾਂ ਤੇ ਜਾਣਾ ਰੱਬ ਨੇ ਵਿਘਨ ਪਾ ਦਿੱਤਾ, ਰੱਬ ਨਹੀਂ ਵਿਘਨ ਪਾਉਂਦਾ। ਮਨ ਦੀਆਂ ਪਲੈਨਿੰਗਾਂ ਹੀ ਇਹੋ ਜਿਹੀਆਂ, ਮਨ ਦੇ ਕੰਮ ਹੀ ਇਹੋ ਜਿਹਾ ਕਿ ਮਨ ਦੂਜੇ ਪਾਸੇ ਘੁੰਮ ਜਾਂਦਾ। ਇਹੋ ਗੱਲ ਭਗਤ ਜੀ ਆਖਦੇ ਨੇ, ਕਹਿੰਦੇ ਜਿਹੜਾ ਭਰਮ ਆ ਨਾ ਮਨ ਦੇ ਵਿੱਚ ਇਹ ਪਾਲ ਕੇ ਬਹਿ ਗਿਆ ਬੰਦਾ। ਅਸਲ ਚ ਭਰਮ ਨੂੰ ਮਾਰਨਾ ਸੀ, ਮਨੁੱਖ ਨੇ ਭਰਮ ਪਾਲ ਲਿਆ। ਜਿਹੜੀ ਚੀਜ਼ ਗੁਰੂ ਸਾਹਿਬ ਜੀ ਦੀ ਬਾਣੀ ਤਿਆਗਣ ਵਾਸਤੇ ਆਖਦੀ ਹੈ ਨਾ, ਉਹਦੇ ਨਾਲ ਮਨੁੱਖ ਦਾ ਮੋਹ ਬਹੁਤ ਜ਼ਿਆਦਾ, ਤਾਂਹੀਓ ਇੱਕ ਮਿੱਕ ਨਹੀਂ ਹੋਇਆ ਜਾਂਦਾ, ਵਿਚਾਰ ਇੱਕ ਨਹੀਂ ਹੁੰਦੀ, ਸੁਭਾਅ ਇੱਕ ਨਹੀਂ ਹੁੰਦਾ, ਤਾਂਹੀਓ ਮਨੁੱਖ ਦੀ ਡਿਮਾਂਡ ਹੋਰ ਹੈ। ਗੁਰੂ ਸਾਹਿਬ ਜੀ ਕੁਝ ਹੋਰ ਆਖਦੇ ਨੇ, ਕਿਉਂਕਿ ਜੋ ਖਤਮ ਕਰਨਾ ਸੀ ਉਹ ਬੰਦਾ ਪਾਲ ਕੇ ਬੈਠਾ ਹੋਇਆ। ਜਿਹੜੀ ਜੀਵਨ ਦੇ ਵਿੱਚ ਕਮੀ ਨਹੀਂ ਸੀ ਹੋਣੀ ਚਾਹੀਦੀ ਗੁਰਮਤਿ ਆਖਦੀ ਹੈ, ਉਹ ਕਮੀ ਮਨੁੱਖ ਆਪ ਲੱਭ ਕੇ ਲਿਆ ਰਿਹਾ, ਪੈਦਾ ਕਰ ਰਿਹਾ, ਮਾਹੌਲ ਉਹੋ ਜਿਹਾ ਬਣਾ ਰਿਹਾ, ਭਰਮ ਪਾਲਿਆ ਹੋਇਆ ਭਰਮ। ਤੇ ਭਗਤ ਰਵਿਦਾਸ ਜੀ ਕਹਿੰਦੇ ਫਿਰ ਇੱਦਾਂ ਗੱਲ ਨਹੀਂ ਬਣਨੀ, ਜਬ ਹਮ ਹੋਤੇ ਤਬ ਤੂੰ ਨਾਹੀਂ। ਜਦੋਂ ਅਸੀਂ ਸਾਡੀ ਸੁਰਤ ਵਿੱਚ ਸਾਡੀ ਮਤ ਆਪਣਾ ਆਪ ਅਸੀਂ ਲੈ ਕੇ ਬੈਠੇ ਹੋਏ ਹਾਂ, ਜਬ ਲੱਗ ਮੇਰੀ ਮੇਰੀ ਕਰੇ, ਜਿੰਨਾ ਚਿਰ ਅਸੀਂ ਹਾਂ ਸਾਡੀ ਹੋਂਦ ਆ, ਜਿੰਨਾ ਚਿਰ ਅਸੀਂ ਇਹ ਕਹਿ ਰਹੇ ਹਾਂ ਕਿ ਮੇਰੀ ਮਤ ਦੇ ਨਾਲ ਸਾਰਾ ਕੁਝ ਹੋਏਗਾ, ਮੈਂ ਇੰਜ ਕਰਨਾ ਚਾਹੁੰਦਾ, ਕਹਿੰਦੇ ਉਹਨਾਂ ਚਿਰ ਮਾਲਕ ਤੇਰੀ ਸੁਰਤ ਵਿੱਚ ਨਹੀਂ ਬੈਠੇਗਾ, ਗਿਆਨ ਕਰਕੇ ਤੇਰੀ ਸੁਰਤ ਵਿੱਚ ਮਾਲਕ ਨਹੀਂ ਵਸੇਗਾ। ਜਿੰਨਾ ਚਿਰ ਤੂੰ ਆ ਨਾ ਉਹਨਾਂ ਚਿਰ ਉਹ ਨਹੀਂ ਹੋਏਗਾ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਹਮ ਨਾਹੀਂ। ਹੁਣ ਜਦੋਂ ਮਾਲਕ ਦੀ ਮਤ ਆ ਗਈ, ਗੁਰੂ ਦੀ ਮਤ ਆ ਗਈ, ਫਿਰ ਸਾਡੀ ਮਤ ਖਤਮ ਹੋ ਜਾਏਗੀ। ਇਸ ਨੂੰ ਤਾਂ ਕਿਹਾ ਗੁਰ ਕੀ ਮਤ ਤੂੰ ਲੇਹੇ ਆਨੇ, ਗੁਰੂ ਦੀ ਮਤ ਲੈ, ਕਿਉਂਕਿ ਗੁਰੂ ਦੀ ਮਤ ਬੜੀ ਜ਼ਰੂਰੀ ਹੈ। ਗੁਰੂ ਦੀ ਮਤ ਤੋਂ ਬਿਨਾਂ ਕੀਤੇ ਹੋਏ ਸਾਰੇ ਕਾਰਜ ਤੇਰੇ ਨਿਫਲ ਨੇ, ਸਾਰੇ ਕਾਰਜ ਤੇਰੇ ਕੀਤੇ ਹੋਏ ਬੇਕਾਰ ਨੇ। ਜਿੰਨਾ ਚਿਰ ਤੂੰ ਆਪਣੇ ਅੰਦਰ ਆਪਣੀ ਮਤ ਟਿਕਾ ਕੇ ਰੱਖੇਗਾ, ਉਹਨਾਂ ਚਿਰ ਗੁਰੂ ਦੀ ਮਤ ਨਹੀਂ ਆਉਣੀ। ਹੁਣ ਦੇਖੋ ਤੁਸੀਂ ਸਾਰੇ ਸਿਆਣੇ ਜੋ, ਇੱਕ ਭਾਂਡੇ ਦੇ ਵਿੱਚ ਇੱਕ ਵਸਤੂ ਹੀ ਪੈਂਦੀ ਹੈ, ਦੂਜੀ ਤੇ ਪੈ ਹੀ ਨਹੀਂ ਸਕਦੀ। ਦੂਜੀ ਵਸਤੂ ਤਾਂ ਹੀ ਪਏਗੀ ਨਾ ਜਦੋਂ ਪਹਿਲੀ ਵਸਤੂ ਕੱਢੀ ਜਾਏਗੀ, ਵਿੱਚੋਂ ਸਾਫ ਕੀਤਾ ਜਾਏਗਾ। ਤੇ ਗੁਰਮਤਿ ਆਖਦੀ ਉਹਦੇ ਭਾਂਡੇ ਕਛੂ ਨਾ ਸਮਾਵੇ। ਹੁਣ ਪਾਣੀ ਵਾਲੀ ਟੈਂਕੀ ਆ ਨਾ, ਫੁੱਲ ਭਰੀ ਆ, ਉੱਤੋਂ ਤੱਕ ਭਰੀ ਫੁੱਲ, ਟੂਟੀ ਚਲਾ ਕੇ ਬਾਲਟੀ ਮੂਧੀ ਰੱਖ ਦਿਓ ਥੱਲੇ, ਕਿੰਨੇ ਚਿਰ ਚ ਭਰੂ ਜੀ? ਸ਼ਾਮਾਂ ਤੱਕ ਨਹੀਂ ਭਰਨੀ, ਟੈਂਕੀ 500 ਲੀਟਰ ਦੀ ਟੈਂਕੀ ਖਾਲੀ ਹੋ ਜਾਣੀ, 10 ਲੀਟਰ ਪਾਣੀ ਨਹੀਂ ਪੈਣਾ ਉਹਦੇ ਵਿੱਚ। ਕਾਰਨ ਕੀ ਭਲਾ? ਬੋਲੋ ਜੀ, ਕੀ ਕਾਰਨ ਹੋਇਆ ਭਲਾ? ਮੋਦੀ ਹੈ, ਬਾਲਟੀ ਆਪਾਂ ਮੋਦੀ ਰੱਖੀ ਹੈ। ਅੱਜ ਗੁਰੂ ਦਾ ਉਪਦੇਸ਼ ਕਿਉਂ ਨਹੀਂ ਪੈ ਰਿਹਾ ਭਲਾ ਸੁਰਤ ਵਿੱਚ? ਕਿਉਂਕਿ ਬੰਦਾ ਸੁਰਤੀ ਮੋਦੀ ਕਰਕੇ ਬੈਠਾ, ਮਨ ਹੀ ਮੁੱਦਾ ਕਰਕੇ ਬੈਠਾ, ਆਪਣਾ ਆਪ ਹੀ ਗੁਰੂ ਵਾਲੇ ਪਾਸੇ ਮੁੱਦਾ ਕਰਕੇ ਬੈਠਾ, ਤੇ ਕੋਸ਼ਿਸ਼ ਕਿੰਨੀ ਹੋ ਰਹੀ। ਹੁਣ ਜੇ ਕੋਈ ਬੰਦਾ ਦਾਵਾ ਕਰੇ, ਆਪਾਂ ਕਹੀਏ ਭਾਈ ਬਾਲਟੀ ਕਿਉਂ ਨਹੀਂ ਭਰੀ, ਉਹ ਕਵੇ ਭਾਈ ਮੈਂ ਤੇ ਵੇਖੋ 200 ਲੀਟਰ ਪਾਣੀ ਟੈਂਕੀ ਦਾ ਖਤਮ ਹੋ ਗਿਆ, ਮੈਨੂੰ ਹੁਣ ਕੀ ਪਤਾ ਕਿਉਂ ਨਹੀਂ ਭਰੀ। ਜੇ ਹੁਣ ਸਾਨੂੰ ਕਵੇ ਭਾਈ ਗੁਰਮਤ ਕਿਉਂ ਨਹੀਂ ਸਮਝ ਆਈ ਤੁਹਾਨੂੰ, ਜੀਵਨ ਦੇ ਵਿੱਚੋਂ ਗੁਰਮਤ ਸਿਧਾਂਤ ਸਿੱਖਿਆ ਕਿਉਂ ਨਹੀਂ ਝਲਕਦੀ ਪਾਤਸ਼ਾਹ ਜੀ ਦੀ, ਗਿਆਨ ਕਿਉਂ ਨਹੀਂ ਝਲਕਦਾ, ਕੀ ਕਾਰਨ ਆ? ਇੱਥੇ ਨਹੀਂ ਆਪਾਂ ਕਹਿਣਾ ਜੀ ਸਾਡਾ ਤੇ ਭਾਂਡਾ ਹੀ ਪੁੱਠਾ ਹੈ, ਕਿਉਂਕਿ ਇੱਥੇ ਫਿਰ ਸਾਡੀ ਗਲਤੀ ਨਿਕਲਣੀ ਹੈ। ਜੇ ਆਪਾਂ ਕਵਾਂਗੇ ਹੁਣ ਆਪਾਂ ਨੂੰ ਇਕੱਲੇ ਇਕੱਲੇ ਨੂੰ ਕੋਈ ਪੁੱਛੇ ਭਾਈ ਦੱਸ ਕਿੰਨਾ ਚਿਰ ਹੋ ਗਿਆ ਟੂਟੀ ਥੱਲੇ ਬਾਲਟੀ ਰੱਖ ਕੇ ਬੈਠੇ ਨੂੰ, ਭਾਵ ਗਿਆਨ ਦੇ ਨਾਲ ਜੁੜੇ ਨੂੰ, ਕਿੰਨਾ ਚਿਰ ਹੋ ਗਿਆ? ਹੁਣ ਫਿਰ ਦੱਸਣਾ ਤੇ ਪੈਣਾ ਹੀ ਹੈ ਨਾ ਕਿਸੇ ਨੂੰ, 5 ਸਾਲ 10 ਸਾਲ ਗਿਆਨ ਦੇ ਸਾਹਮਣੇ ਆਪਣੇ ਜੀਵਨ ਨੂੰ ਰੱਖੇ ਨੂੰ ਸਮਰਪਿਤ ਕੀਤੇ ਨੂੰ ਕਿੰਨਾ ਚਿਰ ਹੋ ਗਿਆ, ਗੁਰੂ ਕੋਲ ਆਉਂਦੇ ਨੂੰ ਕਿੰਨਾ ਚਿਰ ਹੋ ਗਿਆ। ਤੇ ਜੇ ਬੰਦਾ ਕਹੇ ਮੈਨੂੰ ਇੰਨਾ ਚਿਰ ਹੋ ਗਿਆ, ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਗਿਆਨ ਚੱਲ ਰਿਹਾ ਨਾ, ਫਿਰ ਬਾਲਟੀ ਕਿਉਂ ਨਹੀਂ ਭਰੀ, ਸੁਰਤ ਦਾ ਭਾਂਡਾ ਕਿਉਂ ਨਹੀਂ ਭਰਿਆ ਗਿਆਨ ਦੇ ਨਾਲ? ਹੁਣ ਆਹ ਮਸਲਾ ਹੈ। ਭਗਤ ਰਵਿਦਾਸ ਜੀ ਆਖਦੇ ਜਦੋਂ ਤੁਸੀਂ ਹੁੰਦੇ ਜੋ ਉਦੋਂ ਮੈਂ ਨਹੀਂ ਹੁੰਦਾ, ਜਦੋਂ ਮੈਂ ਉਹਨਾਂ ਤੋਂ ਤੁਸੀਂ ਨਹੀਂ ਹੁੰਦੇ। ਦੋ ਇੱਕੇ ਭਾਂਡੇ ਵਿੱਚ ਦੋ ਚੀਜ਼ਾਂ ਨਹੀਂ ਸਮਾਉਂਦੀਆਂ, ਪਹਿਲੀ ਵਸਤੂ ਨੂੰ ਬਾਹਰ ਕੱਢਣਾ ਪੈਣਾ, ਦੂਜੀ ਵਸਤੂ ਪਾਉਣੀ ਪੈਣੀ ਹੈ। ਤੇ ਸਾਡਾ ਸੁਭਾਅ ਇਹੋ ਜਿਹਾ ਕਿ ਜੋ ਕੁਝ ਪੈਂਦਾ ਇੱਕੇ ਵਾਰੀ ਸਾਰਾ ਕੁਝ ਪਾ ਦਿਓ। ਸਾਰੀਆਂ ਮਨ ਮਰਜ਼ੀਆਂ ਇਹਦੇ ਵਿੱਚ ਮਨ ਕਰ ਰਿਹਾ, ਸਾਰੀਆਂ ਮਨ ਮਰਜ਼ੀਆਂ ਮਨੁੱਖ ਕਰ ਰਿਹਾ, ਸਾਰਾ ਕੁਝ ਮਨੁੱਖ ਕਰ ਰਿਹਾ। ਤੇ ਜਦੋਂ ਕੋਈ ਇਹੋ ਜਿਹੀ ਗੱਲ ਬਣਦੀ, ਫਿਰ ਅਸੀਂ ਕਹਿੰਦੇ ਗੁਰੂ ਨੇ ਸਾਡੇ ਨਾਲ ਇੰਜ ਕੀਤਾ, ਰੱਬ ਨੇ ਸਾਡੇ ਨਾਲ ਇੰਜ ਕੀਤਾ। ਮਦ ਵੇ ਕਿਆ ਕਹੀਏ ਭਰਮ ਐਸਾ, ਜੈਸਾ ਮੰਨੀਏ ਹੋਏ ਨਾ ਤੈਸਾ। ਜਿਹੋ ਜਿਹਾ ਭੁਲੇਖਾ ਅਸੀਂ ਪਾ ਕੇ ਬੈਠੇ ਹੋਏ ਉਹੋ ਜਿਹਾ ਨਹੀਂ ਹੋਣਾ। ਜਿਹੋ ਜਿਹਾ ਹਰੇਕ ਵਿਅਕਤੀ ਸੋਚ ਰਿਹਾ ਨਾ, ਜਿਹੋ ਜਿਹਾ ਮਨ ਵਿੱਚ ਬਣਾ ਕੇ ਬੈਠਾ ਹੋਇਆ ਕਿ ਮੈਂ ਇੰਜ ਨਹੀਂ ਇੰਜ ਕਰ ਦੇਣਾ, ਮੈਂ ਇੰਜ ਨਹੀਂ ਇੰਜ ਕਰ ਦੇਣਾ, ਕਹਿੰਦੇ ਗਿਆਨ ਤੋਂ ਬਿਨਾਂ, ਗੁਰੂ ਦੀ ਮੱਤ ਤੋਂ ਬਿਨਾਂ ਇੱਦਾਂ ਨਹੀਂ ਹੋਏਗਾ। ਇੰਨਾ ਜਗ੍ਹਾ ਖਾਲੀ ਕਰ, ਜਗ੍ਹਾ ਬਣਾ ਉਸ ਮਾਲਕ ਨੂੰ ਇੱਥੇ ਆਉਣ ਦੇ। ਜਦੋਂ ਉਹ ਮਾਲਕ ਆਏਗਾ, ਗਿਆਨ ਜਦੋਂ ਤੈਨੂੰ ਗਿਆਨ ਦੀ ਸੋਝੀ ਹੋਏਗੀ, ਸਮਝ ਆਏਗੀ, ਫਿਰ ਸੱਚ ਤੇ ਕੰਮ ਕਰਨਾ ਸਿੱਖ। ਜਿੰਨਾ ਚਿਰ ਸੱਚ ਤੇ ਕੰਮ ਨਹੀਂ ਨਾ ਕਰਦਾ, ਗਿਆਨ ਦੀ ਗੱਲ ਨਹੀਂ ਕਰਦਾ, ਸੱਚੀ ਗੱਲ ਨਹੀਂ ਕਰਦਾ, ਸੱਚ ਝੂਠ ਦੀ ਗੱਲ ਨਹੀਂ ਕਰਦਾ, ਉਹਨਾਂ ਚਿਰ ਕਹਿੰਦੇ ਭੁਲੇਖ ਹੀ ਪੈਣੇ ਜ਼ਿੰਦਗੀ ਦੇ ਵਿੱਚ, ਵਹਿਮ ਹੀ ਪੈਣਾ ਹੈ। ਨਰਪਤ ਏਕ ਸੰਘਾਸਨ ਸੋਇਆ, ਸੁਪਨੇ ਭਇਆ ਭਿਖਾਰੀ। ਉਦਾਹਰਣ ਦੇ ਰਹੇ ਨੇ, ਕਹਿੰਦੇ ਕੋਈ ਰਾਜਾ ਸੀ, ਉਹ ਰਾਤ ਨੂੰ ਸੁੱਤਾ ਸੁੱਤਾ ਮਹਿਲਾਂ ਦੇ ਵਿੱਚ ਨਾ ਸੁਘਾਸਨ ਤੇ ਸੁੱਤਾ ਹੋਇਆ, ਸੁਪਨਾ ਆਇਆ ਕਿ ਭਿਖਾਰੀ ਹੋ ਗਿਆ, ਬੜਾ ਪਰੇਸ਼ਾਨ ਹੋਇਆ, ਸੁਪਨੇ ਦੇ ਵਿੱਚ ਭਿਖਾਰੀ ਬਣ ਗਿਆ। ਹੁਣ ਮਨ ਦੇ ਵਿੱਚ ਖਿਆਲ ਕੀ ਭਲਾ? ਅਮੀਰ ਬੰਦੇ ਦੇ ਮਨ ਵਿੱਚ ਕੀ ਖਿਆਲ ਆ ਭਲਾ? ਕਿਤੇ ਗਰੀਬ ਨਾ ਹੋ ਜਾ, ਉਹਦਾ ਸਾਰਾ ਜ਼ੋਰ ਇਸੇ ਕੰਮ ਵੱਲ ਲੱਗਾ ਹੋਇਆ, ਉਹਨੂੰ ਗਰੀਬੀ ਨਹੀਂ ਚੰਗੀ ਲੱਗਦੀ। ਹੁਣ ਰਾਜਾ ਜਿਹੜਾ ਸੋਚਦਾ ਕਿਤੇ ਗਰੀਬ ਨਾ ਹੋ ਜਾ, ਧਿਆਨ ਸਾਰਾ ਉਹਦਾ ਅਮੀਰੀ ਵੱਲ, ਕਹਿੰਦੇ ਸੁਪਨਾ ਆ ਗਿਆ, ਸੁਪਨੇ ਦੇ ਵਿੱਚ ਭਿਖਾਰੀ ਬਣ ਗਿਆ, ਸਾਰੀ ਰਾਤ ਮੰਗਤਾ ਬਣ ਕੇ ਸੁੱਤਾ ਰਿਹਾ, ਭਿਖਾਰੀ ਬਣ ਕੇ ਸੁੱਤਾ ਰਿਹਾ। ਅਛਤ ਰਾਜ ਵਿਛੜਤ ਦੁੱਖ ਪਾਇਆ, ਕਹਿੰਦੇ ਸਾਰਾ ਕੁਝ ਹੈਗਾ ਸੀ, ਸਾਰਾ ਕੁਝ ਅਛਤ ਰਾਜ, ਸਾਰਾ ਕੁਝ ਹੀ ਹੈਗਾ ਸੀ ਉਹਦੇ ਕੋਲ, ਰਾਜਾ ਸੀ ਉਹ, ਪਰ ਸੁਪਨੇ ਦੇ ਵਿੱਚ ਸਾਰੀ ਰਾਤ ਭਿਖਾਰੀ ਬਣ ਕੇ ਕੱਢ ਗਿਆ ਸਾਰੀ ਰਾਤ। ਹੁਣ ਸਾਨੂੰ ਕੀ ਸਿੱਖਿਆ ਮਿਲੀ ਭਲਾ? ਸਿੱਖ ਦੇ ਕੋਲ ਸਾਰਾ ਕੁਝ ਹੈਗਾ, ਸਿੱਖ ਦੇ ਕੋਲ ਗਿਆਨ ਵੀ ਹੈਗਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਾਣੀ ਗਿਆਨ, ਸਿੱਖ ਦੇ ਕੋਲ ਸਮਝ ਵੀ ਹੈਗੀ, ਮਨੁੱਖ ਦੇ ਕੋਲ ਸਮਝ ਵੀ ਹੈਗੀ, ਹਰੇਕ ਮਨੁੱਖ ਦੇ ਕੋਲ ਹਰੇਕ ਸਮਝ ਹੈਗੀ ਹੈ, ਸੱਚ ਝੂਠ ਦੀ ਸਮਝ ਹੈਗੀ ਹੈ, ਮਾੜੇ ਚੰਗੇ ਦੀ ਸਮਝ ਹੈਗੀ ਹੈ। ਇੱਥੋਂ ਤੱਕ ਸਿੱਖ ਨੂੰ ਅਗਵਾਈ ਦੇਣ ਵਾਲੇ ਚੰਗੇ ਗੁਰੂ ਉਹ ਵੀ ਇਹਦੇ ਕੋਲ ਹੈਗੇ ਨੇ। ਸਿੱਖ ਦੇ ਕੋਲ ਸਿਧਾਂਤ ਬਹੁਤ ਵਧੀਆ ਸਿਧਾਂਤ ਵੀ ਹੈਗਾ, ਇਹਦੀ ਕੌਮ ਦੇ ਵਿੱਚ 5 ਸਾਲ ਤੋਂ ਲੈ ਕੇ 90 ਸਾਲ ਦੀ ਵੱਡੀ ਉਮਰ ਤੱਕ ਸ਼ਹੀਦ ਵੀ ਹੈਗੇ ਆ। ਇੱਕ ਹੁੰਦਾ ਨਾ ਹੈ ਹੀ ਕੁਝ ਨਹੀਂ ਹੈ ਨਾ, ਹੁਣ ਜਿਹੜੇ ਬੰਦੇ ਕੋਲ ਹੈ ਹੀ ਕੁਝ ਨਹੀਂ ਹੈ ਨਾ, ਉਹਨੂੰ ਭਾਵੇਂ ਅਮੀਰੀ ਦੇ ਸੁਪਨੇ ਆਈ ਜਾਣ, ਭਾਵੇਂ ਭਖੀਰੀ ਦੇ ਸੁਪਨੇ ਆਈ ਜਾਣ, ਹੁਣ ਜਿਸ ਜਿਸ ਰਾਜੇ ਦੇ ਕੋਲ ਸਾਰਾ ਕੁਝ ਹੈਗਾ, ਹੁਣ ਉਹ ਰਾਜਾ ਜਿਹੜਾ ਉਹ ਭਿਖਾਰੀ ਬਣ ਰਿਹਾ ਸੁਪਨੇ ਵਿੱਚ, ਤੇ ਬੜਾ ਦੁੱਖ ਲੱਗ ਰਿਹਾ। ਹੁੰਦਿਆਂ ਅਛੱਤ ਰਾਜ ਵਿਛੜਤ ਦੁੱਖ ਪਾਇਆ, ਸੋਗਤ ਭਈ ਹਮਾਰੀ। ਕਹਿੰਦੇ ਇਹੋ ਜਿਹਾ ਹਾਲ ਸਾਡਾ ਬਣਿਆ ਹੋਇਆ, ਮਨੁੱਖ ਦਾ ਬਣਿਆ ਹੋਇਆ, ਸਾਰਾ ਕੁਝ ਹੀ ਹੈਗਾ। ਦੱਸੋ ਜੀ, ਸਿੱਖ ਦੇ ਕੋਲ ਕੀ ਨਹੀਂ ਹੈਗਾ? ਸਭ ਕੁਝ ਹੈਗਾ, ਪਰ ਭਿਖਾਰੀ ਬਣਿਆ। ਭਿਖਾਰੀ ਹੈਗਾ ਸਾਰਾ ਕੁਝ ਹੀ ਹੈ, ਗਿਆਨ ਵੀ ਹੈਗਾ ਫਿਰ ਵੀ ਠੇਡੇ ਖਾਂਦਾ ਫਿਰਦਾ, ਸਮਝ ਵੀ ਹੈਗੀ ਫਿਰ ਵੀ ਸਮਝਣਾ ਨਹੀਂ ਚਾਹੁੰਦਾ। ਇਹ ਤੋਂ ਰਾਜੇ ਵਾਲੀ ਗੱਲ ਆ, ਰਾਜੇ ਵਾਲੀ ਗੱਲ। ਸਭ ਕੁਝ ਹੁੰਦਿਆਂ ਭਿਖਾਰੀ ਹੋ ਕੇ ਬੈਠਾ, ਸਾਰਾ ਕੁਝ ਇਹਦੇ ਕੋਲ ਹੈਗਾ, ਫਿਰ ਵੀ ਭਿਖਾਰੀ ਹੈ, ਫਿਰ ਵੀ ਮੰਗਤਾ ਹੈ, ਸਾਰਾ ਕੁਝ ਇਹਦੇ ਕੋਲ ਹੈਗਾ, ਗਿਆਨ ਸਮਝ ਸੋਝੀ। ਕਾਰਨ ਕੀ ਹੈ ਭਲਾ? ਸੁਰਤ ਦੀ, ਧਿਆਨ ਦੀ ਬਾਲਟੀ ਮੂਧੀ ਮਾਰੀ ਹੋਈ ਹੈ ਉਸ ਬੰਦੇ ਨੇ। ਜਦੋਂ ਤੁਸੀਂ ਕਿਤੇ ਬਾਣੀ ਪੜੋਗੇ ਨਾ, ਆਪ ਪੜੋਗੇ ਜਦੋਂ, ਉੱਥੇ ਗੁਰੂ ਸਾਹਿਬ ਜੀ ਨੇ ਗੁਣਾਕਾਰ ਸਭ ਤੋਂ ਵੱਡਾ ਅਪਰਾਧੀ ਪਤਾ ਕਿਹਨੂੰ ਦੱਸਿਆ? ਸਭ ਤੋਂ ਵੱਡਾ ਅਪਰਾਧੀ ਗੁਣਾਕਾਰ ਪਤਾ ਕੌਣ ਹੈ? ਜਿਹਨੂੰ ਸਮਝ ਹੁੰਦਿਆਂ, ਗਿਆਨ ਹੁੰਦਿਆਂ ਵੀ ਜਿਹੜਾ ਗਲਤ ਕੰਮ ਕਰਦਾ, ਗਿਆਨ ਹੁੰਦਿਆਂ। ਇੱਕ ਉਹ ਵਿਅਕਤੀ ਜਿਹਨੂੰ ਸਮਝ ਨਹੀਂ, ਗਿਆਨ ਨਹੀਂ। ਹੁਣ ਮੰਨ ਲਓ ਆਪਾਂ ਸਾਰੇ ਬੈਠੇ, ਆਪਾਂ ਨੂੰ ਜਿਹਨਾਂ ਨੂੰ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਗਿਆਨ ਹੈ, ਸਮਝ ਹੈ ਕਿ ਗੁਰਬਾਣੀ ਗੁਰਮਤ ਇਸ ਕਾਰਜ ਤੋਂ ਰੋਕਦੀ ਹੈ, ਪਤਾ ਹੈ, ਉਹ ਕੰਮ ਬੰਦਾ ਜੇ ਕਰ ਜਾਵੇ, ਸਮਝੋ ਸਭ ਤੋਂ ਖਤਰਨਾਕ ਵਿਅਕਤੀ, ਉਹ ਬੜਾ ਵੱਡਾ ਖਤਰਨਾਕ ਵਿਅਕਤੀ, ਕਿਉਂਕਿ ਪਤਾ ਹੈ ਸਾਰਾ ਕੁਝ ਪਤਾ। ਵੇਖੋ ਹਾਲਾਤ ਕੀ ਬਣੇ ਨੇ, ਜਿਹੜੇ ਡਾਕਟਰ ਨੇ ਨਾ ਇੰਨੇ ਕੁ ਬੇਈਮਾਨ ਹੋ ਗਏ ਨਾ। ਬੱਚੇ ਨੇ ਜਨਮ ਲਿਆ, ਬੱਚਾ ਜਨਮ ਲੈਂਦੇ ਹੀ ਮਰ ਗਿਆ, ਦੋ ਦਿਨ ਇਹਨੂੰ ਉੱਥੇ ਹੋਸਪਿਟਲ ਦੇ ਵਿੱਚ ਹੀ ਰੱਖ ਛੱਡਿਆ, ਘਰਦਿਆਂ ਨੂੰ ਦੱਸਿਆ ਹੀ ਨਹੀਂ, ਕਾਫੀ ਪੈਸੇ ਬਣਾ ਲਏ। ਡਾਕਟਰ ਨੂੰ ਪਤਾ ਸੀ ਕਿ ਬੱਚਾ ਡੈਡ ਹੈ, ਖਤਮ ਹੈ, ਮਰ ਗਿਆ, ਪਰ ਉਹਨੇ ਆਪਣੇ ਲਾਲਚ ਵਾਸਤੇ ਦੱਸਿਆ ਨਹੀਂ ਘਰਦਿਆਂ ਨੂੰ। ਦੋ ਦਿਨ ਕੱਢ ਗਿਆ, ਅਗਲਾ ਮਰੀਜ਼ ਸੀ, ਖਤਮ ਹੋ ਗਿਆ, ਉਹਨੇ ਦੱਸਿਆ ਜੀ, ਕਹਿੰਦਾ ਦੋ ਦਿਨ ਦਾ ਵਿਆਜ ਬਣਾ ਲਓ, ਦੋ ਦਿਨ ਦਾ ਕਹਿੰਦਾ ਪੈਸਾ ਬਣਾ ਲਓ। ਉਹਨੂੰ ਪਤਾ ਸੀ, ਸਭ ਤੋਂ ਅਪਰਾਧੀ ਉਹ ਹੈ ਜਿਹਨੂੰ ਪਤਾ ਹੈ। ਇਹ ਗੱਲ ਸਾਡੇ ਤੇ ਵੀ ਲੱਗਦੀ, ਜਿਸ ਨੂੰ ਗੁਰਬਾਣੀ ਦੇ ਗਿਆਨ ਦਾ ਪਤਾ ਹੈ, ਸਮਝ ਹੈ, ਜੇ ਉਹ ਬੰਦਾ ਗਲਤੀਆਂ ਕਰੇਗਾ ਸਭ ਤੋਂ ਵੱਡਾ ਅਪਰਾਧੀ, ਕਿਉਂਕਿ ਉਹਦਾ ਇਲਾਜ ਕੋਈ ਨਹੀਂ। ਹੁਣ ਦੇਖੋ ਜਿਹੜੇ ਬੰਦੇ ਨੂੰ ਨਹੀਂ ਪਤਾ, ਆਪਾਂ ਉਹਨੂੰ ਕੀ ਕਰਦੇ ਭਲਾ? ਸਮਝਾਉਂਦੇ ਹਾਂ। ਮੰਨ ਲਓ ਕੋਈ ਅਣਜਾਣ ਆ, ਆਪਣੀ ਵੱਧ ਤੋਂ ਵੱਧ ਕੋਸ਼ਿਸ਼ ਹੀ ਹੋਏਗੀ ਕਿ ਆਪਾਂ ਨੂੰ ਗੁਰਬਾਣੀ ਦਾ ਸ਼ਬਦ ਪੜ੍ਹਾ ਦਿਆਂਗੇ, ਜਾਂ ਕੋਈ ਇਤਿਹਾਸ ਦੀ ਕੋਈ ਸਾਖੀ ਸੁਣਾ ਦਿਆਂਗੇ, ਦੋ ਚਾਰ ਪ੍ਰਮਾਣ ਦੇ ਦਿਆਂਗੇ ਗੁਰਬਾਣੀ ਦੇ, ਭਾਈ ਵੇਖੋ ਗੁਰੂ ਸਾਹਿਬ ਜੀ ਨੇ ਆਹ ਬਾਣੀ 'ਚ ਸਮਝਾਇਆ। ਜਿਹਨੂੰ ਨਹੀਂ ਪਤਾ, ਉਹਨੂੰ ਸਮਝਾਉਣ ਦਾ ਤਰੀਕਾ ਇਹੋ ਹੀ ਆ ਨਾ ਜੀ, ਭਾਈ ਵੇਖ ਤੇਰੇ ਗੁਰੂ ਨੇ ਤੈਨੂੰ ਆਹ ਸਮਝਾਇਆ, ਲਿਖਿਆ ਬਾਣੀ ਦੇ ਵਿੱਚ, ਜਿਹਨੂੰ ਪਤਾ ਬਾਣੀ 'ਚ ਲਿਖਿਆ ਉਹ ਕੰਮ ਕਰ ਰਿਹਾ ਗਲਤ, ਫਿਰ ਕੀ ਹੋਊ ਭਲਾ, ਉਹਦਾ ਕੀ ਹੱਲ ਹੋਊ ਭਲਾ? ਅੱਜ ਬਹੁਤੇ ਲੋਕ ਬੜੇ ਵੱਡੇ ਮਰੀਜ਼ ਬਣ ਗਏ, ਪੱਕੇ ਰੋਗੀ, ਜਿਹਨੂੰ ਬਾਣੀ ਦੇ ਵਿੱਚ ਨਹੀਂ ਆਖਿਆ ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਪੱਕੇ ਰੋਗੀ ਕੌਣ ਭਲਾ? ਜਿਹਨਾਂ ਨੂੰ ਪਤਾ ਵੀ ਹੈ ਰੋਗ ਦਾ, ਫਿਰ ਵੀ ਰੋਗ ਲਵਾ ਕੇ ਬੈਠੇ ਹੋਏ ਆ, ਜਿਹਨਾਂ ਨੂੰ ਪਤਾ ਵੀ ਇਹ ਆ ਗੁਰਮਤ, ਆ ਸਿਧਾਂਤ, ਆ ਗੁਰੂ ਘਰ ਦੇ ਵਿੱਚੋਂ ਸਿੱਖ ਨੇ ਸਿੱਖਣਾ ਹੈ, ਜਾਣਦੇ ਵੀ ਇਹ ਬੰਦੇ, ਉਹ ਪੱਕੇ ਰੋਗੀ ਆ, ਪੱਕੇ ਰੋਗੀ। ਭਾਵ ਪੱਕੇ ਰੋਗੀ ਦਾ ਇਲਾਜ ਨਹੀਂ ਹੁੰਦਾ ਕੋਈ ਵੀ। ਤੇ ਗੁਰੂ ਸਾਹਿਬ ਜੀ ਨੇ ਫਿਰ ਉਦਾਹਰਣ ਦਿੱਤੀ, ਕਹਿੰਦੇ ਆਹ ਜਿਹੜੇ ਲੋਕ ਇਹਨਾਂ ਇਹ ਪੱਕੇ ਰੋਗੀ, ਇਹਨਾਂ ਦਾ ਇਲਾਜ ਕੋਈ ਨਹੀਂ, ਇਹਨਾਂ ਦਾ ਹੀਲਾ ਕੋਈ ਨਹੀਂ, ਕਿਉਂਕਿ ਇਹਨਾਂ ਨੂੰ ਪਤਾ ਸਾਰਾ ਕੁਝ, ਇਹ ਜਾਣ ਬੁੱਝ ਕੇ ਦਵਾਈ ਤੇ ਸਾਰੀ ਜਾਣਦੇ ਨੇ, ਸਾਰੀ ਦਵਾਈ ਦਾ ਇਹਨਾਂ ਨੂੰ ਪਤਾ, ਸਾਰੀ ਗੁਰਮਤ ਦਾ ਪਤਾ, ਸਾਰਾ ਕੁਝ ਇਹਨਾਂ ਨੂੰ ਪਤਾ, ਇਹਨਾਂ ਦਾ ਹੱਲ ਕੋਈ ਨਹੀਂ। ਹੁਣ ਇਹ ਇੱਦਾਂ ਹੀ ਖਤਮ ਹੋਣਗੇ, ਇੱਦਾਂ ਹੀ ਜਾਣਗੇ, ਇੱਦਾਂ ਹੀ ਇਸੇ ਤਰ੍ਹਾਂ ਹੀ ਚਲੇ ਜਾਣਗੇ। ਭਗਤ ਰਵਿਦਾਸ ਜੀ ਆਖਦੇ, ਉਹ ਰਾਜੇ ਜਿਹੜੇ ਨਾ ਭੁਲੇਖੇ ਦੇ ਵਿੱਚ ਹੀ, ਸੁਪਨਿਆਂ ਦੇ ਵਿੱਚ ਹੀ ਕਹਿੰਦੇ ਸੁੱਤੇ ਰਹੇ, ਸਵੇਰੇ ਉੱਠ ਕੇ ਜਦੋਂ ਵੇਖਿਆ ਸਾਰਾ ਰਾਜ ਭਾਗ ਉਦਾਂ ਹੀ ਹੈ। ਇਹੋ ਹੀ ਹਾਲ ਅੱਜ ਦੇ ਸਿੱਖ ਦਾ ਬਣਿਆ ਹੋਇਆ ਬਹੁਤਾਤ ਗਿਣਤੀ ਵਿੱਚ। ਜਦੋਂ ਆਪਣੇ ਹਾਲ ਆਲੇ ਦੁਆਲੇ ਵੇਖਦਾ ਨਾ, ਜਦੋਂ ਸਾਰਾ ਕੁਝ ਉਸੇ ਤਰ੍ਹਾਂ ਹੀ ਲੱਗਦਾ ਨਾ, ਦਸਤਾਰਾਂ ਸਜਾਈਆਂ ਹੋਈਆਂ, ਬਹੁਤੀਆਂ ਕੌਮਾਂ ਨੇ, ਬਹੁਤੀਆਂ ਸਿੱਖਾਂ ਨੇ ਕਿਰਪਾਨਾਂ ਵੀ ਪਾਈਆਂ ਹੋਈਆਂ, ਬਹੁਤਿਆਂ ਨੇ ਦਾਅਵੇ ਵੀ ਕੀਤੇ ਹੋਏ ਆ, ਸਾਰਾ ਕੁਝ ਕੀਤਾ ਆ, ਬਹੁਤਿਆਂ ਦੇ ਆਨੰਦ ਕਾਰਜ ਵੀ ਗੁਰੂ ਸਾਹਿਬ ਜੀ ਦੀ ਬਾਣੀ ਦੇ ਨਾਲ ਹੋਏ ਨੇ, ਪਰ ਹੈ ਭਿਖਾਰੀ ਦੇ ਭਿਖਾਰੀ ਨੇ। ਕਾਰਨ ਕਿਉਂ? ਕਿਉਂਕਿ ਸੁਰਤ ਦੇ ਵਿੱਚ ਗਿਆਨ ਨਹੀਂ ਆਇਆ। ਕੋਈ ਫਰਕ ਨਹੀਂ ਨਾ ਪਿਆ, ਬਹੁਤਾ ਫਰਕ ਨਹੀਂ ਪਿਆ। ਹੁਣ ਪੁਜਾਰੀ ਨੇ ਅੱਗ ਰੱਖੀ ਸੀ, ਪੁਜਾਰੀ ਨੇ ਕੀ ਕੀਤਾ, ਜਦੋਂ ਉਹ ਲਾਵਾਂ ਕਰਾਉਂਦਾ ਸੀ ਨਾ ਪੁਜਾਰੀ, ਜਦੋਂ ਉਹ ਅੱਗ ਦੇ ਦੁਆਲੇ ਕਰਾਉਂਦਾ ਸੀ, ਅੱਗ ਦੇ ਦੁਆਲੇ। ਆਮ ਹੀ ਲੋਕ ਅੱਗ ਦੇ ਦੁਆਲੇ ਘੁੰਮ ਕੇ ਉਹ ਇਹ ਸਵੀਕਾਰ ਕਰ ਲੈਂਦੇ ਸੀ ਕਿ ਸਾਡਾ ਜਿਹੜਾ ਵਿਆਹ ਹੋ ਗਿਆ ਜਾਂ ਆਨੰਦ ਕਾਰਜ ਹੋ ਗਿਆ। ਤੇ ਸਿੱਖਾਂ ਨੇ ਇਸ ਗੱਲ ਨੂੰ ਸਵੀਕਾਰ ਨਹੀਂ ਕੀਤਾ, ਕਹਿੰਦੇ ਨਹੀਂ ਜੀ ਇਹ ਗਲਤ ਆ। ਕਹਿੰਦੇ ਅੱਗ ਬਲਦੀ ਹੈ, ਸਮੱਗਰੀ ਪਾਈ ਜਾਂਦੀ ਹੈ, ਦੋ ਜਣੇ ਕੋਈ ਸੱਤ ਫੇਰੇ ਲੈ ਲੈਂਦਾ, ਕੋਈ ਚਾਰ ਲੈ ਲੈਂਦਾ, ਘੁੰਮਦੇ ਨੇ, ਮੰਨਿਆ ਜਾਂਦਾ ਕਿ ਇਹਨਾਂ ਦਾ ਵਿਆਹ ਹੋ ਗਿਆ। ਸਿੱਖ ਕਹਿੰਦੇ ਅਸੀਂ ਇਸ ਪਰੰਪਰਾ ਨੂੰ ਸਵੀਕਾਰ ਨਹੀਂ ਕਰਾਂਗੇ। ਸਿੱਖਾਂ ਨੇ ਕੀ ਕੀਤਾ ਫਿਰ, ਅੱਗ ਦੇ ਥਾਂ ਤੇ ਕਿਹਨੂੰ ਰੱਖਿਆ ਲਿਆ ਕੇ, ਬੋਲੋ ਜੀ ਫਿਰ ਕੀ ਹੋ ਗਿਆ ਦੱਸੋ। ਅੱਗ ਦੇ ਥਾਂ ਤੇ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਕਰ ਲਿਆ, ਫਿਰ ਕੀ ਹੋ ਗਿਆ? ਕੰਮ ਤੇ ਉੱਥੇ ਹੀ ਆ ਨਾ, ਹੋਣਾ ਚਾਹੀਦਾ ਸੀ ਕੁਝ ਹੋਣਾ। ਕੀ ਸਿੱਖਾਂ ਦੇ ਤਲਾਕ ਨਹੀਂ ਹੋ ਰਹੇ ਅੱਜ? ਕੀ ਸਿੱਖਾਂ ਦੇ ਘਰ ਲੜਾਈਆਂ ਨਹੀਂ ਹੋ ਰਹੀਆਂ? ਕੀ ਸਿੱਖ ਨਜਾਇਜ਼ ਸੰਬੰਧ ਨਹੀਂ ਬਣਾ ਰਹੇ ਅੱਜ? ਕੀ ਸਿੱਖ ਆਪਣੀ ਪਤਨੀ ਤੋਂ ਬਿਨਾਂ ਹੋਰ ਗੈਰ ਥਾਂ ਤੇ ਨਹੀਂ ਜਾਂਦੇ? ਹੋਣਾ ਕੁਝ ਹੋਰ ਚਾਹੀਦਾ ਸੀ, ਅੜ ਗਏ ਅਸੀਂ ਉੱਥੇ ਹੀ। ਚੱਕੋ ਕਹਿੰਦੇ ਅੱਗ ਰੱਖੋ ਗੁਰੂ ਸਾਹਿਬ ਜੀ ਵਿੱਚ, ਹੁਣ ਗੁਰੂ ਸਾਹਿਬ ਜੀ ਦੇ ਦੁਆਲੇ ਚਾਰ ਲਾਵਾਂ ਕਰ ਲਈਆਂ, ਫਿਰ ਕੀ ਹੋਇਆ ਦੱਸੋ? ਫਾਇਦਾ ਹੋਇਆ ਜੀ ਕੋਈ? ਮਸਲਾ ਦੇ ਇਲਾਜ ਦਾ ਹੈ, ਇਲਾਜ ਦਾ ਜ਼ਰੂਰੀ ਇਹ ਕਰਨਾ ਸੀ, ਇੱਦਾਂ ਹੀ ਗੁਰੂ ਸਾਹਿਬ ਸਾਡੇ ਆਗੂ ਨੇ। ਪਰ ਵੇਖੋ ਫਾਇਦਾ ਵੀ ਹੋਇਆ ਕੋਈ ਕਿ ਨਹੀਂ। ਹੁਣ ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਗੁਰੂ ਸਾਹਿਬ ਜੀ ਦੇ ਦੁਆਲੇ ਆਪਾਂ ਆਨੰਦ ਕਾਰਜ ਨਹੀਂ ਕਰਨਾ, ਮਸਲਾ ਤੇ ਜਿਹੜਾ ਤੱਤ ਹੈ ਨਾ, ਤੱਤੇ ਸਾਰ ਨਾ ਜਾਣੀ ਗੁਰੂ ਬਾਝੋਂ, ਮਸਲਾ ਇਸ ਗੱਲ ਦਾ ਹੈ। ਮਸਲਾ ਇਹ ਨਹੀਂ ਹੈਗਾ ਅੱਗੇ ਆ ਕੇ ਕੌਣ ਆ, ਮਸਲਾ ਤੇ ਇਸ ਗੱਲ ਦਾ ਜਿਹੜਾ ਤੱਤ ਸੀ ਨਾ ਉਹ ਫਿਰ ਵੀ ਨਹੀਂ ਜੀਵਨ ਦੇ ਵਿੱਚ ਆਇਆ। ਜੋ ਅਸਲੀਅਤ ਸੀ, ਜੋ ਹੋਣਾ ਚਾਹੀਦਾ ਸੀ ਉਹ ਨਹੀਂ ਹੋਇਆ। ਬਹੁਤੇ ਕੰਮ ਸਾਡੇ ਉਹੋ ਜਿਹਾ ਰੂਪ ਬਦਲ ਗਿਆ, ਰੰਗ ਬਦਲ ਗਿਆ, ਬਹੁਤੇ ਕੰਮ ਉਹੋ ਜਿਹੀ ਹੈ, ਬਿਲਕੁਲ ਸੇਮ। ਅਸੀਂ ਉਸ ਬੰਦੇ ਨੂੰ ਸਵੀਕਾਰ ਨਹੀਂ ਕੀਤਾ, ਅਸੀਂ ਉਸ ਮਰਿਆਦਾ ਨੂੰ ਸਵੀਕਾਰ ਨਹੀਂ ਕੀਤਾ, ਸਾਨੂੰ ਲੱਗਦਾ ਕਿ ਇਹ ਚੰਗੀ ਨਹੀਂ ਹੈਗੀ। ਪਰ ਸਾਡੇ ਕੋਲ ਚੰਗੀ ਮਰਿਆਦਾ ਆਈ ਵੀ ਨਹੀਂ, ਅਸੀਂ ਲਿਆਉਣਾ ਵੀ ਨਹੀਂ ਚਾਹੁੰਦੇ, ਭਿਖਾਰੀ ਬਣ ਕੇ ਤੁਰਨਾ ਫਿਰਨਾ ਚਾਹੁੰਦੇ ਅਸੀਂ ਕਿ ਅਸੀਂ ਹੈਗੇ, ਅਸੀਂ ਰਾਜੇ ਹਾਂ। ਪਰ ਰਾਜਾ ਦੇ ਸੁਪਨੇ ਦੇ ਵਿੱਚ ਹੀ ਭਿਖਾਰੀ ਹੋਇਆ ਸੀ, ਅਸੀਂ ਤੇ ਰਾਤ ਦਿਨ 24 ਘੰਟੇ ਭਿਖਾਰੀ ਬਣ ਕੇ ਤੁਰੇ ਫਿਰਦੇ, ਸਾਰਾ ਕੁਝ ਹੈਗਾ ਸਾਡੇ ਕੋਲ। ਫਰਕ ਨਹੀਂ, ਫਰਕ ਹੋਣਾ ਚਾਹੀਦਾ ਨਾ, ਜੇ ਫਰਕ ਨਹੀਂ ਨਾ ਪੈ ਰਿਹਾ, ਤੁਸੀਂ ਕਿਸੇ ਡਾਕਟਰ ਦੇ ਕੋਲੋਂ ਦਵਾਈ ਲੰਮੇ ਸਮੇਂ ਤੋਂ ਖਾ ਰਹੇ ਜੋ ਫਰਕ ਨਹੀਂ ਪੈ ਰਿਹਾ, ਡਾਕਟਰ ਚੰਗਾ ਲੱਗਦਾ ਤੁਹਾਨੂੰ, ਤੁਸੀਂ ਕਿਸੇ ਹੋਰ ਨੂੰ ਦੱਸੋਗੇ ਭਾਈ ਉਹ ਫਲਾਨਾ ਜਿਹੜਾ ਮੈਡੀਕਲ ਜਿਹੜਾ ਹੋਸਪਿਟਲ ਆ ਨਾ ਉੱਥੇ ਡਾਕਟਰ ਬੜਾ ਸਿਆਣਾ, ਤੁਸੀਂ ਆਪ 6 ਮਹੀਨੇ ਤੋਂ ਦਵਾਈ ਖਾ ਰਹੇ ਹੋ ਕਿਸੇ ਬਿਮਾਰੀ ਦੀ, ਤੁਹਾਨੂੰ ਫਾਇਦਾ ਨਾ ਹੁੰਦਾ ਹੋਵੇ, ਉਹ ਬਿਮਾਰੀ ਦਾ ਤੁਹਾਨੂੰ ਕੋਈ ਮਰੀਜ਼ ਮਿਲੇ ਤੇ ਤੁਸੀਂ ਉਹਨੂੰ ਕਹੋਗੇ ਭਾਈ ਇਹਦੇ ਕੋਲ ਖਾ ਲਾ, ਕਿਉਂਕਿ 6 ਮਹੀਨੇ ਤੁਹਾਨੂੰ ਹੋ ਗਏ ਖਾਂਦਿਆਂ ਨੂੰ, ਠੀਕ ਨਹੀਂ ਹੋਏ ਤੁਸੀਂ, ਕਦੋਂ ਦੱਸਦੇ ਭਲਾ ਆਪਾਂ? ਜਦੋਂ ਫਾਇਦਾ ਹੋਇਆ ਹੋਵੇ। ਆਪਾਂ ਕਹਿੰਦੇ ਭਾਈ ਮੈਨੂੰ ਵੀ ਆਹ ਬਿਮਾਰੀ ਸੀ, ਬੁਖਾਰ ਬੜਾ ਪੁਰਾਣਾ ਹੋ ਗਿਆ ਸੀ, 15 ਦਿਨਾਂ 'ਚ ਮੈਨੂੰ ਫਾਇਦਾ ਹੋ ਗਿਆ, ਫਲਾਣਾ ਡਾਕਟਰ ਬਹੁਤ ਸਿਆਣਾ, ਬੜਾ ਸਿਆਣਾ ਫਲਾਣਾ ਡਾਕਟਰ, ਮੈਂ ਉਹਦੇ ਕੋਲ 15 ਦਿਨ ਮੈਂ ਦਵਾਈ ਖਾਧੀ, ਲੈ ਮੈਨੂੰ ਫਰਕ ਹੋ ਗਿਆ, ਫਾਇਦਾ ਹੋ ਗਿਆ ਮੈਨੂੰ, ਤੁਸੀਂ ਉਹਦੇ ਕੋਲ ਜਾਓ। ਹੁਣ ਅਸੀਂ ਸਾਰੇ ਬਿਮਾਰ ਤੁਰੇ ਫਿਰਦੇ ਹਾਂ, ਭਿਖਾਰੀ ਤੁਰੇ ਫਿਰਦੇ ਹਾਂ, ਜੇ ਤੁਹਾਨੂੰ ਕੋਈ ਪੁੱਛੇ ਭਾਈ ਦੱਸੋ ਕਿਸੇ ਡਾਕਟਰ ਦਾ ਨਾਂ ਦੱਸੋ, ਕਿਵੇਂ ਕਹਿ ਦੋਗੇ? ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹੋ ਜਾ ਕੇ ਕਹਿ ਦੋਗੇ ਜੀ? ਜੇ ਤੁਸੀਂ ਕਹਿ ਦਿੱਤਾ ਉਹਨੇ ਤੁਹਾਡੇ ਮੇਰੇ ਕੰਮ ਵੇਖ ਕੇ ਕਹਿਣਾ ਤੁਸੀਂ ਤਾਂ ਆਪ ਬਿਮਾਰ ਜੋ, ਉਹਨੇ ਸਾਡੇ ਕੰਮ ਵੇਖ ਕੇ ਆਪ ਕਹਿਣਾ ਭਾਈ ਉਹਦੇ ਕੋਲ ਤੁਸੀਂ ਜਾਂਦੇ ਤੁਸੀਂ ਤਾਂ ਠੀਕ ਨਹੀਂ ਹੋਏ ਜੀ ਤੱਕ। ਅਸੀਂ ਆਪ ਕਹਿੰਦੇ ਹਾਂ, ਜੇ ਸਾਨੂੰ ਵੀ ਕਹਿੰਦਾ ਅਸੀਂ ਕਹਿੰਦੇ ਬਾਣੀ ਪੜਿਆ ਕਰੋ, ਪਰ ਅਗਲਾ ਹੈਰਾਨ ਹੁੰਦਾ, ਕਹਿੰਦਾ ਭਾਈ ਤੁਸੀਂ ਤੇ ਆਪ ਰੋਗੀ ਹੋਏ ਤੁਰੇ ਫਿਰਦੇ ਜੋ, ਅੱਖੀਂ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ, ਸਾਰਾ ਕੁਝ ਕਹਿੰਦੇ ਬਿਮਾਰ ਹੋਇਆ ਫਿਆ ਤੁਹਾਡਾ, ਤੇ ਤੁਸੀਂ ਕਹਿ ਰਹੇ ਜੋ ਫਲਾਨਾ ਡਾਕਟਰ ਬੜਾ ਸਿਆਣਾ ਹੈ, ਕਹਿੰਦੇ ਭੁਲੇਖੇ ਦੇ ਵਿੱਚ ਨਾ ਪਾਓ, ਰਹਿਣ ਦਿਓ, ਕਿਉਂਕਿ ਡਾਕਟਰ ਤੇ ਵਾਕਈ ਬੜਾ ਸਿਆਣਾ, ਸਾਡੇ ਕੋਲੋਂ ਪਰਹੇਜ਼ ਨਹੀਂ ਕੀਤਾ ਜਾਂਦਾ। ਗੱਲ ਆਇਆ ਪਰਹੇਜ਼ ਵੀ ਬਹੁਤ ਜ਼ਰੂਰੀ ਹੈ, ਗੁਰਮਤ ਗੁਰਬਾਣੀ ਗਿਆਨ ਵੀ ਪਰਹੇਜ਼ ਦੱਸਦਾ ਹੈ, ਭਾਈ ਤੂੰ ਇੱਥੇ ਨਹੀਂ ਜਾਣਾ, ਆ ਨਹੀਂ ਕਰਨਾ, ਆ ਛੱਡ ਦੇ, ਉਹ ਬੰਦਾ ਪਰਹੇਜ਼ ਨਹੀਂ ਛੱਡ, ਕਹਿੰਦਾ ਸਾਰਾ ਕੁਝ ਕਰੀ ਜਾਊ, ਤੇਰੇ ਕੋਲ ਵੀ ਆਈ ਜਾਊ, ਸਾਰਾ ਕੁਝ ਕਰੀ ਜਾਊ, ਪਰ ਪਰਹੇਜ਼ ਨਹੀਂ ਰੱਖਿਆ ਜਾਣਾ, ਮਨ ਨਹੀਂ ਫਰੈਸ਼ ਹੋ ਰਿਹਾ। ਦੇਖੋ ਸ਼ੋਪ ਤੇ ਦੁਕਾਨ ਤੇ ਫੋਨ ਪਿਆ ਨਾ, ਮੋਬਾਈਲ ਉਹਦੇ ਵਿੱਚ ਕੁਝ ਵੀ ਨਹੀਂ ਹੈਗਾ, ਬਿਲਕੁਲ ਖਾਲੀ ਆ ਨਾ ਜੀ, ਦੁਕਾਨ ਤੇ ਮੋਬਾਈਲ ਹੈ, ਨਵੇਂ ਮੋਬਾਈਲ ਪਏ ਦੁਕਾਨ ਤੇ, ਲੈਪਟੋਪ ਪਏ ਆ, ਉਹ ਬਿਲਕੁਲ ਖਾਲੀ ਆ, ਉਹਨਾਂ ਵਿੱਚ ਕੁਝ ਨਹੀਂ ਹੈਗਾ, ਬਿਲਕੁਲ ਖਾਲੀ ਹੈ। ਕਿਸੇ ਨੇ ਖਰੀਦਿਆ ਆਪਣੀ ਮਰਜ਼ੀ ਦੇ ਨਾਲ, ਲਿਆ ਕੇ ਵਿੱਚ ਡਾਟਾ ਪਾਇਆ, ਜੋ ਜਿਹੋ ਜਿਹਾ ਬੰਦਾ ਸੀ ਉਹਨੇ ਉਹੋ ਜਿਹਾ ਵਿੱਚ ਉਹਦੇ ਪਾ ਲਿਆ। ਹੈ ਬਿਲਕੁਲ ਖਾਲੀ ਸੀ, ਮੋਬਾਈਲ ਬਿਲਕੁਲ ਖਾਲੀ ਸੀ, ਉਹਦੇ ਵਿੱਚ ਕੁਝ ਨਹੀਂ ਸੀ। ਲੈਪਟਾਪ ਬਿਲਕੁਲ ਖਾਲੀ ਸੀ, ਨਵਾਂ ਸੀ, ਬਿਲਕੁਲ ਬਿਲਕੁਲ ਨਵਾਂ ਸੀ। ਜੇ ਜਿਹੋ ਜਿਹਾ ਬੰਦਾ ਗਿਆ ਖਰੀਦਣ, ਜਿਹੋ ਜਿਹਾ ਸੀ ਉਹਨੇ ਉਹੋ ਜਿਹਾ ਲਿਆ ਕੇ ਵਿੱਚ ਪਾ ਲਿਆ, ਉਹਦੀ ਮੈਮਰੀ ਫੁੱਲ ਕਰਕੇ ਬਹਿ ਗਿਆ ਉਸੇ ਚੀਜ਼ ਦੇ ਨਾਲ। ਕੋਈ ਸਿਆਣਾ ਗਿਆ ਸੀ, ਫੋਨ ਖਰੀਦਿਆ, ਉਹਨੇ ਲਿਆ ਕੇ ਸ਼ਬਦ ਭਰਾਏ ਪਹਿਲਾਂ, ਸ਼ਬਦ ਸਮਝੀ ਉਹਨੇ, ਬਾਣੀ ਦੇ ਸ਼ਬਦ ਸੁਣਦਾ ਏ, ਸਮਝਦਾ ਏ, ਯਾਦ ਕਰਦਾ ਏ, ਗੁਰਬਾਣੀ ਨੂੰ ਸਮਝਣ ਦਾ ਯਤਨ ਕਰਦਾ ਏ ਮੋਬਾਈਲ ਰਾਹੀਂ। ਕੋਈ ਹੋਰ ਸੀ, ਉਹਨੇ ਆਪਣੀ ਮਰਜ਼ੀ ਦਾ ਸਾਰਾ ਕੁਝ ਵਿੱਚ ਪਾ ਲਿਆ। ਗੱਲ ਤੇ ਮਨੁੱਖ ਦੀ ਨਾ, ਗੱਲ ਤੇ ਬੰਦੇ ਦੀ ਆ ਨਾ, ਤੇ ਇਹ ਗੱਲ ਤੇ ਗੁਰੂ ਸਾਹਿਬ ਜੀ ਦੀ ਬਾਣੀ ਆਖਦੀ ਕਬੀਰ, ਨਿਰਮਲ ਬੂੰਦ ਆਕਾਸ਼ ਕੀ, ਬਿਲਕੁਲ ਨਿਰਮਲ ਸੀ, ਕੋਈ ਵਿਘਨ ਨਹੀਂ ਸੀ ਇਹਦੇ ਵਿੱਚ। ਜਿੱਦਣ ਜਨਮ ਹੋਇਆ ਸੀ ਨਾ ਬੱਚੇ ਦਾ, ਦੱਸੋ ਜੀ ਉਦੋਂ ਕੋਈ, ਉਹਨੂੰ ਤੇ ਇਹ ਵੀ ਨਹੀਂ ਪਤਾ ਸੀ ਮੇਰੇ ਮਾਂ ਬਾਪ ਕੌਣ, ਇੰਨਾ ਫਰੈਸ਼, ਬਿਲਕੁਲ ਖਾਲੀ। ਹੌਲੀ 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 ਅਸੀਂ ਉਹਦੇ ਵਿੱਚ ਪਾ ਦਿੱਤਾ, ਆ ਤੇਰੀ ਚਾਚੀ ਇਹਦੇ ਘਰੇ ਨਹੀਂ ਜਾਣਾ, ਵੈਰਸ ਪਾਉਣਾ ਸ਼ੁਰੂ ਕਰ ਦਿੱਤੇ, ਡਾਟਾ ਪਾਉਣਾ ਸ਼ੁਰੂ ਕਰ ਦਿੱਤਾ ਡਾਟਾ। ਹੌਲੀ ਹੌਲੀ ਅਸੀਂ ਇਹਦੇ ਘਰੇ ਨਾ ਜਾਈ, ਇੰਜ ਨਹੀਂ ਕਰਨਾ, ਇੰਜ ਕਰਿਆ ਕਰ। ਉਹਨੂੰ ਦੱਸਿਆ ਜਦੋਂ ਕਿਸੇ ਨੇ ਗੇਟ ਖੜਕਾਇਆ, ਬਾਹਰੋਂ ਕੋਈ ਆਇਆ ਸੀ, ਕਹਿ ਦਿੱਤਾ ਬੇਟੇ ਕਹਿ ਕੇ ਘਰੇ ਕੋਈ ਨਹੀਂ ਹੈਗਾ, ਪਾਉਣਾ ਸ਼ੁਰੂ ਕਰਤਾ ਨਾ, ਬਿਲਕੁਲ ਖਾਲੀ ਸੀ। ਅੱਜ 20 ਸਾਲ ਦਾ ਹੋ ਗਿਆ, ਭਰ ਕੇ ਰੱਖ ਦਿੱਤਾ, ਸਮਾਜ ਨੂੰ ਗਲਤ ਚਿੱਪ ਤਿਆਰ ਕਰਕੇ ਦੇ ਦਿੱਤੀ, ਨੁਕਸਾਨ ਕਰਦੀ ਉਹਨੂੰ। ਗੇਟ ਗਾੜੀ ਵੀ ਖੜਦਾ, ਲੋਕੀ ਡਰਦੇ ਨੇ ਸਾਡੇ ਗੇਟ ਗਾੜੀ ਕਿਉਂ ਖੜਿਆ, ਇੱਡੀ ਗੰਦੀ ਚਿੱਪ ਭਰ ਕੇ ਦੇਤੀ ਸਮਾਜ ਨੂੰ ਅਸੀਂ। ਤੇ ਜਿੱਦਣ ਜਨਮ ਹੋਇਆ ਸੀ ਬਾਣੀ ਆਖਦੀ ਬਿਲਕੁਲ ਫਰੈਸ਼ ਸੀ, ਕੋਈ ਉਹਦੇ ਵਿੱਚ, ਤੁਸੀਂ ਦੱਸੋ ਜੀ ਕੋਈ ਬੱਚਾ ਜਿਹੜਾ ਜਨਮ ਲੈਂਦਾ ਉਹਨੂੰ ਕੋਈ ਹੈ ਕੋਈ ਈਰਖਾ, ਕੋਈ ਦੁਵੈਸ਼ ਭਾਵਨਾ ਉਹਦੇ ਅੰਦਰ? ਹੁਣ ਉਹ ਹੌਲੀ ਹੌਲੀ ਕਿੱਥੋਂ ਆ ਗਿਆ ਸਾਰਾ, ਕਿਵੇਂ ਪਤਾ ਲੱਗ ਗਿਆ ਉਹਨੂੰ, ਦੱਸੋ ਜੀ। ਸਮਾਜ ਨੇ ਦੱਸਿਆ, ਵਿਗੜੇ ਹੋਏ ਸਮਾਜ ਨੂੰ ਵੇਖਿਆ ਉਹਨੇ, ਉਹਨੇ ਗੁਰੂ ਘਰ ਜਾਣ ਵਾਲਿਆਂ ਲੋਕਾਂ ਨੂੰ ਵੇਖਿਆ ਕਿ ਗੁਰਦੁਆਰੇ ਜਾਣ ਵਾਲੇ ਵੀ ਇਹੋ ਜਿਹੇ ਹੁੰਦੇ ਆ, ਮੈਂ ਵੀ ਇੱਦਾਂ ਹੀ ਕਰਿਆ ਕਰੂੰ ਜਿੱਦਾਂ ਇਹ ਕਰਦੇ ਆ, ਸਾਰਾ ਕੁਝ ਉਹਨੇ ਵੇਖਿਆ। ਫਿਰ ਉਹੋ ਜਿਹਾ ਮੋਬਾਈਲ ਤਿਆਰ ਹੋ ਗਿਆ, ਫਿਰ ਇੱਕ ਤੁਰਦਾ ਫਿਰਦਾ। ਹੁਣ ਮੋਬਾਈਲ ਦੇ ਨੁਕਸਾਨ ਕਿੰਨੇ ਵੇਖੋ, ਜੇ ਵਰਤਣਾ ਨਹੀਂ ਆਉਂਦਾ ਤੇ, ਕਿੰਨੇ ਨੁਕਸਾਨ ਹੈ ਮੋਬਾਈਲ ਦੇ ਨਾਲ ਜੇ ਵਰਤਣਾ ਨਹੀਂ ਆਉਂਦਾ ਤੇ। ਹੁਣ ਮੈਂ ਬੇਨਤੀ ਕਰ ਰਿਹਾ ਸੀ ਜਿਹੋ ਜੇ, ਹੁਣ ਕਬੀਰ ਜੀ ਆਖਦੇ ਹੁਣ ਧਰਤੀ ਮਾੜੀ ਸੀ, ਆਲਾ ਦੁਆਲਾ ਮਾੜਾ ਸੀ, ਕਬੀਰ ਨਿਰਮਲ ਬੂੰਦ ਆਕਾਸ਼ ਕੀ, ਪਰ ਗਈ ਭੂਮ ਬੇਕਾਰ, ਸੰਗਤ ਮਾੜੀ ਮਿਲ ਗਈ, ਮਾਂ ਪਿਓ ਮਾੜੇ ਮਿਲ ਗਏ, ਜਾਂ ਆਲਾ ਦੁਆਲਾ ਮਾੜਾ ਮਿਲ ਗਿਆ, ਸੁਰਤ ਮਤ ਮਾੜੀ ਮਿਲ ਗਈ, ਮਤ ਜ਼ਰੂਰੀ ਨਹੀਂ ਕਿੱਥੇ ਬਾਹਰਲੇ ਮਾਂ ਪਿਓ ਦੀ ਨਹੀਂ ਗੱਲ, ਕੁਝ ਹੱਦ ਹੈ, ਪਰ ਸੁਰਤ ਨਾ ਸੰਤੋਖ ਰੂਪੀ ਪਿਤਾ ਮਿਲਿਆ, ਨਾ ਮਾਤਾ ਮਤ ਮਿਲੀ, ਨਾ ਚੰਗੀ ਮਤ ਮਿਲੀ, ਮਨ ਰੂਪੀ ਬੱਚੇ ਨੂੰ ਸਾਰਾ ਕੁਝ ਹੀ ਗਲਤ ਮਿਲ ਗਿਆ। ਕਿਉਂਕਿ ਕਈ ਵਾਰੀ ਜੇ ਆਪਾਂ ਸਿੱਧਾ ਹੀ ਕਵਾਂਗੇ ਨਾ ਕਿ ਮਾਂ ਬਾਪ ਗਲਤ ਮਿਲ ਗਏ, ਤੇ ਲੋਕ ਆ ਤੁਹਾਡੇ ਮਨ ਚ ਬੜੇ ਸਵਾਲ ਆ ਜਾਣੇ ਆ, ਕਿਸੇ ਨੇ ਗੁਰੂ ਨਾਨਕ ਸਾਹਿਬ ਜੀ ਤੇ ਲੈ ਜਾਣਾ, ਘੁਮਾ ਦੇਣੀ ਗੱਲ ਉਧਰ ਵੀ ਗੁਰੂ ਨਾਨਕ ਸਾਹਿਬ ਮਾੜੇ ਸੀ, ਸ੍ਰੀ ਚੰਦ ਹੈ ਨਾ, ਕਿਸੇ ਨੇ ਆਪਣੇ ਹਿਸਾਬ ਦੇ, ਫਿਰ ਆਪਾਂ ਕਹਿਣਾ ਕੋਈ ਨੀ ਆਪਣਾ, ਆਪਣੀ ਕਿੱਡੀ ਗੱਲ, ਉਹ ਵੀ ਤੇ ਇੱਦਾਂ ਹੈਗਾ ਹੀ ਸੀ, ਮਤ ਮਾੜੀ ਮਿਲ ਗਈ, ਮਤ ਸੰਤੋਖ ਰੂਪੀ ਪਿਤਾ ਵਿਗੜਿਆ ਹੋਇਆ ਮਿਲਿਆ, ਵੀ ਮਨ ਰੂਪੀ ਬੱਚੇ ਨੂੰ ਸਾਰਾ ਕੁਝ ਹੀ ਗਲਤ ਮਿਲ ਗਿਆ। ਹੁਣ ਜੀ ਹੁਣ ਠੀਕ ਹੈ ਜੀ, ਹੁਣ ਜਿਹੜੇ ਆਪਾਂ ਅਰਥ ਕਰ ਰਹੇ ਹਾਂ ਨਾ ਕਿ ਮਾੜੀ ਮਤ ਮਿਲ ਗਈ ਹੈ ਨਾ, ਹੁਣ ਕਈ ਵਾਰੀ ਇੱਦਾਂ ਵੇਖਿਆ ਜੀ ਜਦੋਂ ਕਿਤੇ ਗੱਲ ਕਰੀ ਦੀ ਹੈ ਨਾ, ਜਦ ਹੁੰਦੀ ਕਿਤੇ ਬੱਚਾ ਕਿਸੇ ਦਾ ਕੋਈ ਗਲਤ ਕੰਮ ਕਰ ਜਾਓ, ਸਿੱਧਾ ਹੀ ਫਿਰ ਸਿੱਧਾ ਹੀ ਗੁਰੂ ਨਾਨਕ ਸਾਹਿਬ ਜੀ ਤੇ ਪਹੁੰਚ ਜਾਂਦੇ, ਉਹਨਾਂ ਦਾ ਵੀ ਤੇ ਇੱਦਾਂ ਹੈਗਾ ਹੀ ਸੀ, ਕਹਿੰਦੇ ਵੇਂਦੇ ਕੁਝ ਨੀ, ਮਿੰਟ ਨੀ ਲਾਉਂਦੇ ਗੱਲ ਕਰਨ ਲੱਗਿਆ। ਹੁਣ ਆਪਾਂ ਗੱਲ ਕਰ ਲੈਂਦੇ ਮਤ ਵਿਗੜੀ ਹੋਈ ਮਤ ਮਿਲ ਗਈ ਆ, ਦੱਸੋ ਜੀ ਹੁਣ ਤਾਂ ਫਸ ਗਏ ਨਾ, ਵਿਗੜੀ ਹੋਈ ਮਤ ਰੂਪੀ ਮਾਂ ਮਿਲ ਗਈ ਆ, ਜਿਵੇਂ ਬਾਣੀ ਆਖਦੀ ਪਹਿਲੀ ਕੁਰੂਪ ਕੁਜਾਤ ਕੁਲੱਖਣੀ, ਸੋਹਰੇ ਪਈਏ ਬੁਰੀ ਅਬਕੀ ਸਰੂਪ ਸਜਾਨ ਸੁਲੱਖਣੀ, ਪਹਿਲੀ ਮਤ ਬੜੀ ਭੈੜੀ ਸੀ, ਉਹ ਬੱਚਿਆਂ ਨੂੰ ਮਿਲ ਗਈ, ਉਹ ਮਨ ਨੂੰ ਉਹ ਮਿਲ ਗਈ, ਉਹਨੇ ਵਿਗਾੜ ਕੇ ਰੱਖ ਦਿੱਤਾ, ਉਹਦੇ ਤੇ ਲਾਲਚੀ ਬਣਾ ਦਿੱਤਾ, ਉਹਨੇ ਤੇ ਵਹਿਮੀ ਬਣਾ ਦਿੱਤਾ, ਕਰਮ ਕਾਂਡੀ ਬਣਾ ਦਿੱਤਾ, ਉਸ ਮਤ ਨੇ ਕਿੰਨਾ ਵਿਘਨ ਪਾ ਦਿੱਤਾ ਇਹਦੇ ਵਿੱਚ। ਪਰ ਕਹਿੰਦੇ ਜਿਹੜੀ ਹੁਣ ਵਾਲੀ ਮਤ ਜਿਹੜੀ ਗੁਰੂ ਕੋਲੋਂ ਲਈ, ਜਿਹੜੀ ਗਿਆਨ ਦੇ ਨਾਲ ਮਿਲੀ, ਜਿਹੜੀ ਗਿਆਨ ਦੇ ਨਾਲ ਜਿਹੜੀ ਮਤ ਤਿਆਰ ਹੋਈ ਹੈ, ਉਹ ਬੜਾ ਸੰਭਾਲ ਕੇ ਰੱਖਦੀ, ਉਹ ਤੇ ਮਾੜੇ ਪਾਸੇ ਪੈਰ ਨਹੀਂ ਪੁੱਟਣ ਦਿੰਦੀ, ਉਹ ਤੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਹੁਣ ਕੀ ਹੋਇਆ ਭਲਾ, ਮਨ ਉੱਚਾ ਹੋ ਗਿਆ ਤੇ ਮਤ ਨੀਵੀ ਹੋ ਗਈ ਆ। ਹੁਣ ਮਨ ਹੀ ਸਾਰੇ ਫੈਸਲੇ ਕਰਦਾ ਨਾ। ਕਈਆਂ ਘਰਾਂ ਚ ਹੁੰਦਾ ਨਾ ਕਿ ਬੱਚੇ ਜਦੋਂ ਮਾੜੇ ਜਵਾਨ ਹੋ ਜਾਂਦੇ, ਉਹ ਕਹਿੰਦੇ ਬਾਪੂ ਤੂੰ ਬਹਿ ਜਾਣਾ, ਜੋ ਕੁਝ ਮੈਂ ਹੀ ਆਉਣਾ। ਉਹ ਕਈ ਵਾਰੀ ਏਦਾਂ ਵੀ ਹੋ ਜਾਂਦਾ। ਹੁਣ ਮਨ ਜਿਹੜਾ ਨਾ, ਮਨ ਇਹ ਮਤ ਨੂੰ ਤੇ ਲਾਗੇ ਨੀ ਲੱਗਣ ਦਿੰਦਾ। ਹੁਣ ਆਪਣੀ ਮਰਜ਼ੀ ਦੇ ਨਾਲ ਹੀ ਬਾਣੀ ਸੁਣਦਾ, ਮਰਜ਼ੀ ਦੇ ਨਾਲ ਹੀ ਸ਼ਬਦ ਸੁਣਦਾ, ਉਹ ਪਿਆਰੇ ਪਿਆਰੇ ਸ਼ਬਦ ਸੁਣਦਾ ਜਿਹੜੇ ਆਪਣੇ ਤੇ ਵਧੀਆ ਲੱਗਦੇ ਹੋਣ। ਹਾਂ, ਜਿਹੜਾ ਕੰਮ ਆਪ ਗਲਤ ਨਾ ਕਰਦਾ ਉਹ ਸ਼ਬਦ ਸੁਣਦਾ, ਸਾਰਾ ਕੁਝ ਇਹੋ ਜਿਹਾ ਬਣ ਗਿਆ। ਤੇ ਕਬੀਰ ਭਗਤ ਰਵਿਦਾਸ ਜੀ ਆਖਦੇ ਨੇ, ਅਛਤ ਰਾਜ ਬਿਸ਼ਰਤ ਦੁੱਖ ਪਾਇਆ ਸੋਗਤ ਭਈ ਹਮਾਰੀ। ਕਹਿੰਦੇ ਜਿਵੇਂ ਰਾਜਾ ਭਿਖਾਰੀ ਬਣ ਗਿਆ ਨਾ, ਸਾਡੇ ਕੋਲ ਸਾਰਾ ਕੁਝ ਹੀ ਹੈਗਾ ਹੈ। ਸਿੱਖ ਦੇ ਕੋਲ ਕੀ ਨਹੀਂ ਹੈਗਾ ਦੱਸੋ? ਆਮ ਮਨੁੱਖ ਦੇ ਕੋਲ ਕੀ, ਜ਼ਿੰਦਗੀ ਜਿਉਣ ਵਾਸਤੇ ਸਾਰਾ ਕੁਝ ਹੀ ਹੈਗਾ, ਪਰ ਇੱਕ ਸਮਝ ਨਾ ਹੋਣ ਕਰਕੇ, ਸੁਰਤ ਅੰਦਰ ਗਿਆਨ ਨਾ ਹੋਣ ਕਰਕੇ ਭਿਖਾਰੀ ਬਣ ਕੇ ਤੁਰਿਆ ਫਿਰਦਾ। ਹੁਣ ਜਦੋਂ ਕਈ ਵਾਰੀ ਰਿਸ਼ਤਾ ਆਉਂਦਾ ਨਾ ਲੜਕੀ ਦਾ ਜਾਂ ਲੜਕੇ ਦਾ, ਲੜਕੀ ਵਾਲੇ ਘਰੇ ਜਾ ਕੇ ਪਤਾ ਕੀ ਕਹਿੰਦੇ? ਸਾਮੀ ਬੜੀ ਤਕੜੀ ਆ ਨਾ, 20 ਕਿੱਲੇ ਪੈਲੀ ਦੇ ਆਉਂਦੇ ਆ। ਕਹਿੰਦੀ ਅੱਛਾ ਜੀ, ਚਲੋ ਵਧੀਆ ਗੱਲ ਆ, ਪਰ ਆਪਾਂ ਨੂੰ ਗੱਡੀ ਦੇਣੀ ਪੈਣੀ ਆ, ਸਵਾਹ ਦੀ ਸਾਮੀ ਤਕੜੀ। ਫਿਰ ਦੱਸੋ ਜੀ, ਸਾਮੀ ਕਾਹਦੀ ਤਕੜੀ ਹੋਈ? ਫਿਰ ਭਿਖਾਰੀ ਹੋਏ, ਤੁਹਾਨੂੰ ਲੱਗਦੀ ਇਹ ਸਾਮੀ ਤਕੜੀ ਆ ਜੀ? ਸਾਮੀ ਬੜੀ ਤਕੜੀ ਹੈ ਨਾ, ਜਾਂ ਮੁੰਡਾ ਬਾਹਰ ਪੱਕਾ ਤੇ ਆਪਾਂ ਨੂੰ ਵਿਆਹ ਵੱਜ ਕੇ ਕਰਨਾ ਪੈਣਾ, ਉਹ ਵੱਜਦਾ ਰਹਿੰਦਾ ਕਹਿੰਦਾ, ਫਿਰ ਸਾਰੀ ਉਮਰ ਫਿਰ ਕਰਜ਼ਾ ਲੱਗਦਾ ਹੀ ਨਹੀਂ ਉਹਦੇ ਕੋਲੋਂ, ਵੱਜੀ ਜਾਂਦਾ ਕਹਿੰਦਾ, ਕਿਆ ਅਸੀਂ ਵੱਜ ਕੇ ਕਰਨਾ ਪੈਣਾ? ਹੁਣ ਸਾਮੀ ਥੋੜਾ ਤਕੜੀ ਹੋਈ, ਦੱਸੋ ਭਿਖਾਰੀ ਹੋਇਆ ਬੰਦਾ ਫਿਰ ਨਾ। ਹੁਣ ਸੁਪਨੇ ਵੇਖੋ ਭਿਖਾਰੀਆਂ ਵਾਲੇ ਲੈ ਰਿਹਾ, ਆਲੇ ਦੁਆਲੇ ਵੇਖ ਨੂੰ ਸਾਰਾ ਰਾਜ ਸਾਰਾ ਹੀ ਹੈਗਾ, ਅਛਤ ਰਾਜ ਵਿਛੜਤ ਦੁੱਖ ਪਾਇਆ, ਰਾਜ ਸਭ ਕੁਝ ਹੈਗਾ, ਸਾਰਾ ਕੁਝ ਹੀ ਕਹਿੰਦਾ ਸਿਆਣੇ, ਕਦੀ ਮੰਨਿਆ ਕਦੀ ਬੰਦਾ ਕਿ ਨਹੀਂ ਜੀ ਅਸੀਂ ਗਲਤ ਕਰ ਰਹੇ ਹਾਂ? ਨਾ ਜੀ ਨਾ। ਜਿੱਦਣ ਆਪਣੀ ਧੀ ਵਿਆਹਣੀ ਹੋਈ, ਉਦਣ ਕਹਿਣਾ ਜੀ ਦਾਜ ਬੜਾ ਮਾੜਾ ਹੁੰਦਾ, ਦਾਜ ਥੋੜਾ ਲੈਣਾ ਚਾਹੀਦਾ। ਜਿੱਦਣ ਲੜਕਾ ਵਿਆਹਣਾ ਆਇਆ, ਉਦਣ ਡਿਮਾਂਡਾਂ ਰੱਖਣੀਆਂ ਬੰਦੇ ਨੇ, ਤੇ ਭਿਖਾਰੀ ਦੀਆਂ ਨਿਸ਼ਾਨੀਆਂ ਹੀ ਦੱਸੋ, ਭਿਖਾਰੀ ਹੈ ਨਾ। ਫਿਰ ਉਹ ਕਹਿ ਨਹੀਂ ਸਕਦੇ ਵੀ ਬੜੇ ਵੱਡਾ ਪਰਿਵਾਰ ਮਿਲਿਆ। ਕੌਣ ਵੱਡਾ? ਮਾਇਆ ਵਡਿਆਈ। ਕਹਿੰਦੇ ਮਾਇਆ ਵਡਿਆਈ, ਮਾਇਆ ਵੱਡੀ ਹੈ, ਬੰਦਾ ਥੋੜਾ ਵੱਡਾ ਹੈ। ਵੱਡੀ ਪਾਰਟੀ ਕਿਹਨੂੰ ਕਹਿੰਦੇ ਭਲਾ? ਇੱਕ ਤਾਂ ਹੋਵੇ ਨਾ ਵੀ ਬੜੀ ਵੱਡੀ ਪਾਰਟੀ ਹੈ ਭਾਈ, ਗੁਰਮਤਿ ਦਾ ਗਿਆਨ ਹੈ ਨਾ, ਸਮਝ, ਗੱਲ ਕਰਦੇ ਸੱਚ ਦੀ ਗੱਲ ਕਰਦੇ ਆ, ਸੋ ਵੱਡਾ। ਜਿਹਨੇ ਰਾਮ ਲਿਵ ਲਾਈ, ਜਿਹੜਾ ਰੱਬ ਦੇ ਨਾਲ, ਜਿਹੜਾ ਗੁਣਾਂ ਦੇ ਨਾਲ ਜੁੜਿਆ ਹੈ ਨਾ, ਗੁਣਾਂ ਦੇ ਨਾਲ, ਜਿਹੜਾ ਬਰਾਬਰ ਵੇਖ ਰਿਹਾ ਸਾਰਾ ਕੁਝ, ਸਾਰਾ ਕੁਝ ਜਿਹੜਾ ਬਰਾਬਰ ਵੇਖ ਰਿਹਾ, ਸਮਝ ਰੱਖ ਰਿਹਾ ਬਰਾਬਰ, ਗੁਰਮਤਿ ਆਖਦੀ ਉਹ ਵੱਡਾ ਹੈ ਅਸਲ ਦੇ ਵਿੱਚ। ਇਹ ਤੇ ਭਿਖਾਰੀ, ਬਹੁਤੇ ਭਿਖਾਰੀ ਤੁਰੇ ਫਿਰਦੇ, ਬਹੁਤੇ ਭਿਖਾਰੀ ਤੁਰੇ ਫਿਰਦੇ। ਰਾਜ ਭਿਅੰਗ ਪ੍ਰਸੰਗ ਜੈਸੇ, ਕਹਿੰਦੇ ਜਿਵੇਂ ਰਾਜ ਦਾ ਮਤਲਬ ਹੈ ਰੱਸੀ ਤੇ ਸੱਪ, ਕਿੰਨਾ ਭੁਲੇਖਾ ਰੱਸੀ ਦਾ ਤੇ ਸੱਪ ਦਾ ਨਾ, ਬੰਦੇ ਨੂੰ ਕਿੰਨਾ ਭੁਲੇਖਾ ਪੈ ਜਾਂਦਾ ਕਈ ਵਾਰੀ, ਰਾਤ ਨੂੰ ਜਦੋਂ ਲਾਈਟ ਗਈ ਹੋਵੇ ਨਾ ਉਦੋਂ ਤਾਂ ਬੜਾ ਹੀ ਭੁਲੇਖਾ ਪੈਂਦਾ, ਉਦੋਂ ਘਰ ਦੀਆਂ ਚੀਜ਼ਾਂ ਵੀ ਜਿਹੜੀਆਂ ਨਾ ਉਹ ਵੀ ਡਰਾਉਣੀਆਂ ਲੱਗਦੀਆਂ ਬੰਦੇ ਨੂੰ, ਜਿਹੜੇ ਕਮਰਿਆਂ ਚ ਬੱਚੇ ਭੱਜੇ ਫਿਰਦੇ ਹੁਣ ਉੱਥੋਂ ਡਰਦੇ ਕਿਉਂਕਿ ਹਨੇਰਾ ਜੂ ਹੋ ਗਿਆ। ਕਹਿੰਦੇ ਭੁਲੇਖੇ ਦੇ ਵਿੱਚ ਨਾ ਪਈ ਹੋਈ ਰੱਸੀ ਵੀ ਕੀ ਲੱਗਦੀ ਹੈ ਜੀ? ਸੱਪ ਲੱਗਦੀ ਹੈ ਪਈ ਹੋਈ, ਡਰੀ ਗਏ। ਕਹਿੰਦੇ ਜਦੋਂ ਲਾਈਟ ਆਊਗੀ ਉਦੋਂ ਵੇਖਾਂਗੇ ਪਤਾ ਨੀ ਕੀ ਪਿਆ ਨਾ, ਬਰਾਂਡੇ ਦੇ ਨੁਖਰੇ ਪਤਾ ਨੀ ਕੀ ਪਿਆ, ਲਾਈਟ ਆਈ ਵੇਖਿਆ ਰੱਸੀ ਪਈ ਸੀ, ਡਰੀ ਗਏ ਬਸ। ਕਹਿੰਦੇ ਇਹੋ ਜਿਹਾ ਮਾਹੌਲ ਬਣਿਆ। ਰੱਸੀਆਂ ਕੀ ਹੈ ਜੀ? ਨਿੱਕੇ ਨਿੱਕੇ ਕਰਮ ਕਾਂਡ ਹੈ। ਹੰਕਾਰੀ ਸੱਪ ਬੰਦਾ ਜਿਹੜਾ ਡਰਦਾ ਫਿਰਦਾ ਹੈ, ਵੈਸੇ ਇਹਨੂੰ ਹੰਕਾਰ ਬੜਾ, ਵੈਸੇ ਕਹਿੰਦਾ ਯਹਿਰ ਬੜੀ ਮੇਰੇ ਚ, ਡਰ ਰੱਸੀ ਤੋਂ ਹੀ ਗਿਆ, ਡਰਦਾ ਨਿੱਕੀਆਂ ਨਿੱਕੀਆਂ ਚੀਜ਼ਾਂ ਤੋਂ ਹੀ ਫਿਰਦਾ, ਵੈਸੇ ਕਹਿੰਦਾ ਮੇਰੇ ਵਰਗਾ ਹੈ ਕੋਈ ਨੀ, ਮੇਰੇ ਵਰਗਾ ਨਿਤਨੇਮੀ ਕੋਈ ਨਹੀਂ ਹੈ, ਮੇਰੇ ਵਰਗਾ ਸ਼ਰਧਾਲੂ ਕੋਈ ਨੀ, ਮੈਂ ਤੇ ਨਾਲ ਜਾ ਕੇ ਸੁੱਖ ਆਸਣ ਕਰਵਾ ਕੇ ਤੇ ਪ੍ਰਕਾਸ਼ ਕਰਕੇ ਆਉਣਾ, ਸੇਵਾਦਾਰੀ ਕੋਈ ਨਹੀਂ ਹੈਗਾ, ਡਰਦਾ ਕਿੰਨਾ ਤੋਂ ਫਿਰਦਾ ਭਲਾ? ਰੱਸੀਆਂ ਤੋਂ, ਨਿੱਕੇ ਨਿੱਕੇ ਕਰਮ ਕਾਂਡਾਂ ਤੋਂ ਡਰਦਾ ਫਿਰਦਾ, ਨਿੱਕੇ ਨਿੱਕੇ ਕਰਮ ਕਾਂਡਾਂ ਤੋਂ। ਸਾਰੇ ਕੰਮ ਜਿਹੜੇ ਅੱਜ ਜਿੰਨੇ ਵੀ ਨਾ, ਸਾਡਾ ਜਿਹੜਾ ਨੁਕਸਾਨ ਅੱਜ ਹੋ ਰਿਹਾ ਨਾ, ਜਿੰਨਾ ਜਿਹੜੇ ਆਗੂ ਸੀ ਨਾ ਸਾਡੇ, ਇਹ ਦੁਬਿਧਾ ਦੇ ਵਿੱਚ ਫਸ ਗਏ, ਦੁਬਿਧਾ ਦੇ ਵਿੱਚ ਬੜਾ ਵਾਹ ਪੈਂਦਾ ਇਹਨਾਂ ਦੇ ਨਾਲ। ਇਹ ਸਾਰਿਆਂ ਨੂੰ ਖੁਸ਼ ਰੱਖਦੇ ਨੇ, ਸਾਰਿਆਂ ਨੂੰ, ਜਿਹੜੀਆਂ ਕਮੇਟੀਆਂ ਨਾ ਗੁਰਦੁਆਰਿਆਂ ਦੀਆਂ, ਕਹਿੰਦੇ ਜੇ ਫਲਾਨੇ ਬੰਦੇ ਨੂੰ ਆਪਾਂ ਟੋਕ ਦਿੱਤਾ ਨਾ ਕਿਤੇ, ਉਹਦੇ ਦਸਵੰਧ ਬੜਾ ਦਿੰਦਾ, ਜੇ ਉਹਨੂੰ ਆਪਾਂ ਕਹਿ ਦਿੱਤਾ ਭਾਈ ਤੇਰੇ ਤੇ ਠੇਕੇ ਚੱਲਦੇ ਆ, ਉਹਨੇ ਤੇ ਗੁਰਦੁਆਰੇ ਆਉਣੋਂ ਹਟ ਜਾਣਾ। ਕਿਤੇ ਨਾ ਕਿਤੇ ਹਰੇਕ ਵਿਅਕਤੀ ਗੁਲਾਮ ਹੋਇਆ ਬੈਠਾ ਸੁਰਤ ਕਰਕੇ, ਕਿਤੇ ਨਾ ਕਿਤੇ ਗੁਲਾਮ ਹੋਇਆ ਬੈਠਾ। ਉਹ ਕਹਿੰਦੇ ਆਪਾਂ ਕਿਸੇ ਨੂੰ ਕਹਿਣਾ ਕੁਝ ਨਹੀਂ। ਉਹ ਬੰਦੇ ਫਿਰ ਗੁਰਦੁਆਰਿਆਂ ਦੇ ਵਿੱਚ ਜਾਂ ਆਮ ਅਸਥਾਨਾਂ ਤੇ ਫਿਰ ਆਪਣੀ ਮਰਜ਼ੀ ਦੇ ਕੰਮ ਕਰਾਉਂਦੇ ਨੇ। ਵੱਡਾ ਕੌਣ ਹੈ ਫਿਰ? ਮਾਇਆ ਵੱਡੀ ਹੋ ਗਈ। ਚਾਹੀਦਾ ਸੀ ਗਿਆਨਵਾਨ ਵੱਡਾ ਹੋਣਾ ਚਾਹੀਦਾ, ਵੱਡਾ ਹੋਣ ਦਾ ਮਤਲਬ ਸਿਆਣਾ, ਪਰ ਕੰਮ ਉਲਟ ਹੋ ਰਿਹਾ। ਭਗਤ ਰਵਿਦਾਸ ਜੀ ਆਖਦੇ ਨੇ ਇਸੇ ਤਰ੍ਹਾਂ, ਅਬ ਕਸ਼ ਮਰਮ ਜਨਾਇਆ, ਕਹਿੰਦੇ ਹੁਣ ਥੋੜੀ ਜੀ ਸਮਝ ਆਈ ਹੈ, ਥੋੜੀ ਜੀ ਕਿ ਸੱਪ ਨਹੀਂ ਰਚਦੀ ਆ, ਕਹਿੰਦੇ ਹੁਣ ਸਮਝ ਆਈ ਥੋੜੀ ਜੀ, ਜਦੋਂ ਵੱਡੇ ਦੇ ਨਾਲ ਜੁੜੇ। ਹੁਣ ਵੇਖੋ ਜਿਹੜੀ ਵੇਲ ਚੜ੍ਹਦੀ ਨਾ, ਵੇਲ ਆਮ ਵੇਲਾਂ, ਉਹ ਰੁੱਖ ਨੂੰ ਰੁੱਖ ਵੇਖਦੀਆਂ ਕਿ ਰੁੱਖ ਲੰਮਾ ਕਿੰਨਾ ਗਿਆ, ਜਿੰਨਾ ਰੁੱਖ ਲੰਮਾ ਹੋਵੇ ਉਨੀਆਂ ਉੱਚੀਆਂ ਚੜ੍ਹ ਜਾਂਦੀਆਂ, ਉਨੀਆਂ ਉੱਚੀਆਂ। ਇਹੋ ਹੀ ਸੁਭਾਅ ਸਾਡੀ ਸੁਰਤ ਦਾ, ਸਾਡਾ ਸੁਭਾਅ ਹੈ। ਜਿੰਨਾ ਕੁ ਸਾਡਾ ਗਿਆਨ ਹੋਏਗਾ, ਜਿੰਨਾ ਕੁ ਸਾਡੇ ਕੋਲ ਸਮਝ ਹੋਏਗੀ, ਅਸੀਂ ਉਨੇ ਕੁ ਉੱਚੇ ਹੋ ਸਕਦੇ ਹਾਂ, ਉਹ ਤੋਂ ਵੱਧ ਨਹੀਂ ਹੋ ਸਕਦੇ। ਜਿੰਨੇ ਕੁ ਸਾਡੇ ਅੰਦਰ ਗੁਣ ਹੋਣਗੇ, ਅਸੀਂ ਉਹਨਾਂ ਗੁਣਾਂ ਦੇ ਉੱਤੇ ਉਨਾ ਕੀ ਕੰਮ ਕਰ ਸਕਦੇ, ਉਸ ਤੋਂ ਵੱਧ ਨਹੀਂ ਕੀਤਾ ਜਾਣਾ। ਤਾਂ ਹੀ ਉੱਥੇ ਗੁਰਬਾਣੀ ਨੇ ਵਾਰ ਵਾਰ ਆਖਿਆ, ਜਿਹੜਾ ਹਨੇਰਾ ਨਾ ਅੰਦਰ ਦਾ, ਜਿਵੇਂ ਰੱਸੀ ਦਾ ਭੁਲੇਖਾ ਪਾਤਾ ਸੱਪ ਦਾ ਰੱਸੀ ਨੇ, ਜਿਹੜਾ ਅੰਦਰ ਦਾ ਹਨੇਰਾ ਨਾ, ਮਤ ਦੇ ਵਿੱਚ ਜਿਹੜਾ ਹਨੇਰਾ ਛਾਇਆ ਹੋਇਆ ਮਤ ਦੇ ਵਿੱਚ, ਮਲਨ ਭਈ ਮਤ ਮਾਧਵੇ, ਜਿਹੜੀ ਮਤ ਮੈਲੀ ਹੋਈ ਨਾ, ਮਤ ਜਿਹੜਾ ਅੰਦਰ ਹਨੇਰਾ ਛਾਇਆ ਹੋਇਆ, ਗੁਰਬਿਨ ਘੋਰ ਅੰਧਾਰ ਹੋਇਆ ਜਿਹੜਾ, ਇਹ ਚਾਨਣ ਕਰਨਾ ਪੈਣਾ ਗਿਆਨ ਦਾ ਚਾਨਣ। ਬਾਕੀ ਜਿੱਦਣ ਚਾਨਣ ਹੋ ਗਿਆ ਫਿਰ ਸਾਰਾ ਕੁਝ ਦੇਖੇਗਾ, ਫਿਰ ਬੰਦਾ ਪਤਾ ਕੀ ਕਰੇਗਾ, ਆ ਵੀ ਕਰਮ ਕਾਂਡ ਹੈ। ਜਿਵੇਂ ਕਹਿ ਦਿੱਤਾ ਇਹ ਤਾਂ ਰੱਸੀ ਹੈ, ਚਾਨਣ ਹੋਇਆ ਕੀ ਗਿਆ ਜੀ, ਰੱਸੀ ਹੈ। ਜਿੱਦਣ ਸੁਰਤ ਅੰਦਰ ਚਾਨਣ ਹੋ ਗਿਆ, ਜਿੱਦਣ ਗਿਆਨ ਦੀਆਂ ਲਾਈਟਾਂ ਜਗੀਆਂ, ਫਿਰ ਮਨੁੱਖ ਨੇ ਕਹਿਣਾ ਆ ਵੀ ਕਰਮ ਕਾਂਡ ਹੈ, ਆ ਵੀ ਗਲਤ ਹੈ। ਕਈ ਵੀਹ ਸਾਲ ਕਰਮ ਕਾਂਡ ਕਰਦੇ ਰਹੇ, ਮੋੜ ਆਏ ਮੋੜ ਆਏ, ਸਮਝ ਆ ਗਈ ਜਦੋਂ ਚਾਨਣ ਹੋਇਆ, ਜਦੋਂ ਦਿਖਿਆ, ਉਹਨਾਂ ਨੇ ਛੱਡ ਦਿੱਤਾ ਸਾਰਾ ਕੁਝ, ਤਿਆਗ ਦਿੱਤਾ। ਕਿਉਂਕਿ ਜਿਹੜਾ ਭੁਲੇਖਾ ਨਾ, ਜਿਵੇਂ ਭਗਤ ਰਵਿਦਾਸ ਜੀ ਕਹਿੰਦੇ, ਭਰਮ ਜਿਹੜਾ ਨਾ, ਭਰਮ ਇਹ ਬੰਦੇ ਨੂੰ ਕਿਸੇ ਬੰਨੇ ਨਹੀਂ ਲੱਗਣ ਦਿੰਦਾ। ਜਿਹੜਾ ਚੌਂਕ ਆ ਨਾ, ਚੌਂਕ ਅਣਜਾਣ ਬੰਦਾ ਉੱਥੇ ਖੜਦਾ ਜਾ ਕੇ, ਉਹਨੂੰ ਪਤਾ ਨਹੀਂ ਲੱਗਦਾ ਮੈਂ ਕਿਹੜੇ ਪਾਸੇ ਜਾਣਾ। ਜੇ ਹੋਵੇ ਸੜਕ ਇੱਕੋ ਸੜਕ ਹੋਵੇ, ਭਾਵ ਇੱਕੇ ਬੰਨੇ ਜਾਣਾ, ਫਿਰ ਤੇ ਸਿੱਧਾ ਤੁਰਿਆ ਜਾਊ ਬੰਦਾ। ਅੱਜ ਸਾਡੇ ਵਿੱਚ ਵੀ ਬੜੇ ਚੌਂਕ ਕੱਢ ਦਿੱਤੇ ਇਹਨਾਂ ਨੇ, ਬੜੇ ਭੁਲੇਖੇ ਪਾਏ ਕਿ ਸਿੱਖ ਖੜ ਕੇ ਵੇਖੇ ਮੈਂ ਜਾਣਾ ਕਿਹੜੇ ਬੰਨੇ ਆ। ਹਰੇਕ ਚੀਜ਼ ਦੇ ਨਾਲ ਇਹਨਾਂ ਨੇ ਗੁਰੂ ਸ਼ਬਦ ਲਾ ਦਿੱਤਾ, ਹਰੇਕ ਚੀਜ਼ ਨੂੰ, ਹਰੇਕ ਕਿਤਾਬ ਨੂੰ ਇਹਨਾਂ ਨੇ ਗ੍ਰੰਥ ਬਣਾ ਕੇ ਰੱਖ ਦਿੱਤਾ। ਹੁਣ ਬੰਦਾ ਜਦੋਂ ਆਪਾਂ ਕਹਾਂਗੇ ਗ੍ਰੰਥ ਨੂੰ ਮੰਨੋ, ਉਹਨੇ ਕਹਿਣਾ ਸਾ ਇੱਥੇ ਲਿਖਿਆ ਗ੍ਰੰਥ, ਇਹੋ ਹੀ ਗ੍ਰੰਥ ਹੋਣਾ ਹੈ ਨਾ। ਜਿੰਨੀ ਕੁ ਸਮਝੇ ਬੰਦੇ ਦੀ, ਉਹਨੇ ਉਸੇ ਹਿਸਾਬ ਨਾਲ ਮੰਨ ਲੈਣਾ ਕਿ ਅੱਛਾ ਆਹ ਆ ਗ੍ਰੰਥ, ਜਾਂ ਆਹ ਤਰੀਕੇ ਦਾ ਮੈਨੂੰ ਮੰਨਣਾ। ਉਹਨੇ ਉੱਥੇ ਚੌਂਕ 'ਚ ਖੜਿਆ ਹੋਇਆ, ਅੱਜ ਦਾ ਬੰਦਾ ਨੂੰ ਸਮਝ ਨਹੀਂ ਆ ਰਹੀ ਮੈਂ ਕਿਹੜੇ ਪਾਸੇ ਨੂੰ ਜਾਵਾਂ। ਪਰ ਇੱਥੇ ਗਿਆਨਵਾਨ ਹੋਣਾ ਬੜਾ ਜ਼ਰੂਰੀ ਹੈ, ਸਮਝ ਹੋਣੀ ਬੜੀ ਜ਼ਰੂਰੀ ਹੈ। ਕਿਉਂਕਿ ਭੁਲੇਖੇ ਪਾਉਣ ਵਾਲੇ ਤਾਂ ਬੜੇ ਭੁਲੇਖੇ ਪਾਉਣਗੇ, ਉਹਨਾਂ ਦਾ ਕੰਮ ਹੀ ਭੁਲੇਖੇ ਪਾਉਣਾ ਹੈ। ਸਿੱਖ ਨੂੰ ਸਿਆਣਾ ਹੋਣਾ ਪੈਣਾ ਕਿ ਮੇਰਾ ਸਿੱਧਾ ਹੀ ਰਸਤਾ ਹੈ ਗਿਆਨ ਦੇ ਨਾਲ, ਸਿੱਧਾ ਹੀ ਰਸਤਾ, ਕੋਈ ਦੂਸਰੇ ਪਾਸੇ ਨਹੀਂ ਜਾਣਾ, ਮੈਂ ਕਿਸੇ ਪਾਸੇ ਨਹੀਂ ਜਾਣਾ। ਇੱਕੋ ਗੱਲ ਹੈ, ਮੇਰਾ ਤੇ ਗਿਆਨ ਦੇ ਨਾਲ ਹੀ ਸੰਬੰਧ ਹੈ। ਅਨਿਕ ਕਟਕ ਜੈਸੇ ਭੂਲ ਪਰੇ, ਕਟਕ ਸੋਨਾ, ਕਈ ਪ੍ਰਕਾਰ ਦਾ ਸੋਨਾ, ਅਨਿਕ ਕਟਕ ਕਈ ਪ੍ਰਕਾਰ ਦਾ। ਵੇਖੋ ਸੋਨੇ ਦਾ ਹੀ ਕੜਾ ਬਣਿਆ, ਸੋਨੇ ਦੀ ਮੁੰਦਰੀ ਬਣੀ, ਸੋਨੇ ਦਾ ਬੜਾ ਕੁਝ ਬਣਿਆ। ਹੁਣ ਵੇਖਣ ਨੂੰ ਭਗਤ ਰਵਿਦਾਸ ਜੀ ਕਹਿੰਦੇ ਵੱਖ ਵੱਖ ਲੱਗਦਾ ਵੇਖਣ ਨੂੰ। ਹੁਣ ਆ ਹੁੰਦਾ ਕਹਿੰਦਾ ਆ ਜੀ ਕੜਾ ਏ, ਆ ਕਹਿੰਦਾ ਮੁੰਦਰੀ, ਵੱਖਰੇ ਵੱਖਰੇ ਨਾਂ ਵੀ ਹੋ ਗਏ, ਪਰ ਬਣਿਆ ਤੇ ਇੱਕੇ ਧਾਤ ਤੋਂ ਹੀ ਆ ਨਾ ਸਾਰਾ ਕੁਝ। ਉਸੇ ਕੜਾਈ ਦੇ ਵਿੱਚ ਪਾ ਦਿਓ ਤੁਸੀਂ ਸਾਰਾ ਕੁਝ ਨਾ। ਸੁਨਿਆਰਾ ਜਦੋਂ ਬਣਾਉਂਦਾ ਨਾ, ਜਦੋਂ ਸਾਰਾ ਕੁਝ ਪਾਉਂਦਾ ਕੜਾਈ ਦੇ ਵਿੱਚ, ਉਹਦੇ ਵਿੱਚ ਕੜਾ ਸੁੱਟਦਾ, ਉਹਦੇ ਵਿੱਚ ਇੱਕੋ ਹੀ ਹੋ ਜਾਂਦਾ ਸਾਰਾ ਕੁਝ, ਇੱਕੋ ਹੀ ਹੋਂਦ ਖਤਮ ਹੋ ਜਾਂਦੀ ਹੋਂਦ। ਕੜੇ ਨੇ ਆਪਣੀ ਹੋਂਦ ਖਤਮ ਕਰਤੀ ਜਦੋਂ ਉਹ ਕੜਾਈ ਦੇ ਵਿੱਚ ਪਿਆ, ਮੁੰਦਰੀ ਨੇ ਆਪਣੀ ਹੋਂਦ ਖਤਮ ਕਰ ਦਿੱਤੀ। ਇਸੇ ਤਰ੍ਹਾਂ ਇੱਕ ਪਰਮਾਤਮਾ ਦੇ ਸਾਰੇ ਪੈਦਾ ਕੀਤੇ ਹੋਏ ਨੇ, ਇਹ ਨਹੀਂ ਕਿ ਸਿੱਖ ਇਕੱਲੇ ਰੱਬ ਦੇ ਪੈਦਾ ਕੀਤੇ ਹੋਏ ਆ, ਸਾਰੇ ਪਰਮਾਤਮਾ ਦੇ ਪੈਦਾ ਕੀਤੇ ਹੋਏ, ਵਾਹਿਗੁਰੂ ਦੇ ਪੈਦਾ ਕੀਤੇ। ਭਾਵੇਂ ਕੋਈ ਸਿੱਖ ਹੈ, ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਅੰਗਰੇਜ਼, ਸਾਰੇ ਜਦੋਂ ਉਹ ਆਪਣੀ ਮਰਜ਼ੀ ਦੇ ਨਾਲ ਕੋਈ ਸੋਨਾ, ਕੋਈ ਕੜਾ ਬਣ ਗਿਆ ਤੇ ਕੋਈ ਮੁੰਦਰੀ ਬਣ ਗਿਆ। ਵੇਖਣ ਨੂੰ ਲੱਗਦਾ ਆ ਅੰਗਰੇਜ਼ ਆ, ਵੇਖਣ ਨੂੰ ਲੱਗਦਾ ਆ ਸਿੱਖ ਆ। ਜਿੱਦਣ ਇੱਕੇ ਥਾਲੀ ਦੇ ਵਿੱਚ ਪੈ ਗਏ, ਜਿੱਦਣ ਇੱਕ ਥਾਂ ਤੇ ਇੱਕ ਗਿਆਨ ਨੂੰ ਸਮਝ ਲਿਆ, ਜਿੱਦਣ ਸਾਰਿਆਂ ਦੀ ਹੋਂਦ ਖਤਮ ਹੋ ਜਾਣੀ ਸਾਰਿਆਂ ਦੀ, ਜਿੱਦਣ ਅਸੀਂ ਛੇੜਖਾਨੀ ਕਰਨੀ ਛੱਡ ਦਿੱਤੀ ਨਾ ਆਪਣੇ ਸਰੀਰ ਦੇ ਨਾਲ, ਇੱਕੋ ਜਿਹੇ ਹੋਣਗੇ ਸਾਰੇ ਇੱਕੋ ਜਿਹੇ। ਜਿੱਦਣ ਅਸੀਂ ਕੁਦਰਤ ਦੇ ਬਣਾਏ ਹੋਏ ਸਿਸਟਮ ਦੇ ਵਿੱਚ ਵਿਘਨ ਨਾ ਪਾਇਆ, ਹੁਣ ਤਾਂ ਵੇਖੋ ਬੰਦੇ ਨੇ ਛੇੜਖਾਨੀ ਕੀਤੀ, ਕਹਿੰਦਾ ਮੈਂ ਹਿੰਦੂ ਹਾਂ, ਛੇੜਖਾਨੀ ਕੀਤੀ, ਹਿੰਦੂ ਛੇੜਖਾਨੀ ਕਰਨੀ ਛੱਡਦੇ ਕੀ ਬਣੂਗਾ ਜੀ, ਉਹ ਇੱਕੋ ਜਿਹੇ ਹੋਣਗੇ। ਵੱਖਰੀ ਗੱਲ ਉਹ ਸਿੱਖ ਨਾ ਬਣੇ, ਜਿਹੋ ਜਿਹੇ ਸਿੱਖ ਅਸੀਂ ਕਿਰਪਾਨ ਪਾਉਂਦੇ ਹਾਂ, ਬਾਣੀ ਪੜ੍ਹਦੇ ਹਾਂ, ਹੋ ਸਕਦਾ ਇਹ ਕੰਮ ਉਹ ਨਾ ਕਰੇ, ਪਰ ਹੈ ਬਣ ਤਾਂ ਇੱਕੋ ਜਿਹੇ ਜਾਣਗੇ ਨਾ, ਵੇਖਣ ਨੂੰ ਤਾਂ ਇੱਕੋ ਜਿਹੇ ਲੱਗਣਗੇ ਨਾ। ਫਿਰ ਸਾਰੇ ਆਪਣੀ ਮਰਜ਼ੀ ਦੇ ਨਾਲ, ਇਨਸਾਨ ਆਪਣੀ ਮਰਜ਼ੀ ਦੇ ਨਾਲ ਆਪਣੇ ਸਰੀਰ ਨੂੰ ਘੜ ਕੇ ਉਹਨੇ ਧਰਮ ਦੇ ਦਿੱਤਾ ਕਿ ਆਹ ਧਰਮ ਹੈ ਬੰਦੇ ਦਾ, ਜਿਹੜਾ ਇਹੋ ਜਾਂਦਾ ਉਹਦਾ ਆ ਧਰਮ ਹੁੰਦਾ, ਪਰ ਹੈ ਸਾਰੇ ਇੱਕੋ ਜਿਹੇ। ਕਹਿ ਰਵਿਦਾਸ ਹਾਥ ਪੇ ਨੇਰੇ ਸਹਿਜੇ ਹੋਏ ਸੋ ਹੋਈ। ਰਵਿਦਾਸ ਜੀ ਆਖ ਰਹੇ ਨੇ ਕਿ ਰੱਬ ਜਿਹੜਾ ਨਾ ਹੱਥ ਤੋਂ ਵੀ ਨੇੜੇ ਆ, ਹੱਥ ਤੋਂ ਆਪਣੇ ਸਰੀਰ ਦੇ ਹੱਥ ਦੱਸੋ ਜੀ ਪਿਆਰੇ ਉਹ ਕਿੰਨਾ ਕੁ ਨੇੜੇ ਆ, ਆੜੀ ਬਾਂਹ ਹੱਥ ਆ ਸਰੀਰ ਦੇ ਕਿੰਨਾ ਕੁ ਨੇੜੇ ਆ ਜੀ ਆਪਣੇ, ਬੋਲੋ ਜੀ ਨੇੜੇ, ਨਾਲ ਹੀ ਏ, ਬਹੁਤ ਨੇੜੇ ਨਹੀਂ ਨਾਲ ਹੀ ਏ, ਆੜੀ ਬਾਂਹ ਸਰੀਰ ਦੇ ਨਾਲ ਹੀ ਏ, ਤੇ ਰੱਬ ਇਹ ਤੋਂ ਵੀ ਨੇੜੇ ਆ, ਹਿਸਾਬ ਲਾ ਲਓ ਰੱਬ ਇਹ ਤੋਂ ਵੀ ਨੇੜੇ ਆ। ਕਹਿ ਰਵਿਦਾਸ ਹੱਥ ਪੈ ਨੇੜੇ, ਹੱਥ ਤੋਂ ਵੀ ਨੇੜੇ ਕੌਣ ਹੈ ਭਲਾ, ਕਿਉਂਕਿ ਉਹ ਤਾਂ ਬੈਠਾ ਹੀ ਨਾਲ ਹੋਇਆ, ਉਹ ਤੇ ਸਮਾਇਆ ਹੋਇਆ, ਆਪ ਟਿਕਿਆ ਹੋਇਆ ਸੁਰਤ ਕਰਕੇ, ਸਤਾ ਕਰਕੇ ਟਿਕਿਆ ਹੋਇਆ ਮਨੁੱਖ ਦੇ ਵਿੱਚ, ਹਰੇਕ ਥਾਂ ਤੇ ਪਰਮਾਤਮਾ ਜੀ ਬੈਠੇ ਹੋਏ ਨੇ, ਰੱਬ ਜੀ ਬੈਠੇ ਹੋਏ ਨੇ, ਵਿਚਰ ਰਹੇ ਨੇ ਹਰੇਕ ਥਾਂ ਤੇ। ਹੱਥ ਤੋਂ ਵੀ ਨੇੜੇ ਆ, ਹੱਥ ਤੋਂ ਵੀ, ਬੰਦਾ ਕਹਿੰਦਾ ਹੱਥ ਮੇਰਾ ਬੜਾ ਨੇੜੇ ਮੇਰੇ ਸਰੀਰ ਦੇ, ਜਿੱਦਣ ਇਸ ਗੱਲ ਦੀ ਸਮਝ ਆ ਗਈ ਉਦਣ ਫਿਰ ਬੰਦਾ ਕਦੇ ਵੀ ਬੇਈਮਾਨੀ ਧੋਖਾ ਨਹੀਂ ਕਰੇਗਾ। ਅੱਜ ਬਹੁਤੇ ਕੰਮ ਪਤਾ ਕੀ ਹੋ ਰਿਹਾ, ਅੱਜ ਅਸੀਂ ਸਮਝਿਆ ਨਹੀਂ, ਬਾਣੀ ਕਹਿੰਦੀ ਹੱਥ ਤੋਂ ਵੀ ਨੇੜੇ, ਅਸੀਂ ਗੁਰਦੁਆਰਿਓਂ ਨਿਕਲੇ ਤੇ ਸਾਰਾ ਕੁਝ ਖਤਮ, ਕਿਹੜਾ ਰੱਬ ਕਿਹੜਾ ਵਾਹਿਗੁਰੂ। ਇਹੋ ਹੀ ਹਰ ਧਰਮ ਦੇ ਵਿੱਚ ਇਹੋ ਹੀ ਗੱਲ ਸੀ ਨਾ, ਜਿਹੜੇ ਧਾਰਮਿਕ ਜਗ੍ਹਾ ਬਣਾਉਣ ਦਾ ਕਾਰਨ ਕੀ ਬਣਿਆ ਸੀ ਕਿ ਬੰਦਾ ਸਾਰੇ ਕੰਮ ਕਰੀ ਜਾਵੇ, ਕੁਝ ਦਿਨਾਂ ਵਾਸਤੇ ਕੁਝ ਸਮੇਂ ਵਾਸਤੇ ਆਣ ਕੇ ਬਵੇ, ਰੱਬ ਦੀ ਬੰਦਗੀ ਕਰੇ, ਧਰਮੀ ਹੋਣ ਦਾ ਵਿਖਾਵਾ ਕਰੇ, ਬਾਅਦ ਵਿੱਚ ਫਿਰ ਭਾਵੇਂ ਜੋ ਮਰਜ਼ੀ ਕਰੀ ਜਾਵੇ ਬਾਹਰ ਜਾ ਕੇ। ਤਾਂ ਤਾਂ ਕਹਿੰਦੇ ਰੱਬ ਇੱਥੇ ਰਹਿੰਦਾ, ਉਹ ਕਹਿੰਦੇ ਮੱਕੇ ਦੇ ਵਿੱਚ ਹੀ, ਹੋਰ ਕਿਤੇ ਹੈ ਹੀ ਨਹੀਂ ਆ, ਕਹਿੰਦੇ ਇੱਥੇ ਆਓ, ਇੱਥੇ ਆਣ ਕੇ ਤੁਸੀਂ ਜੋ ਕਰਨਾ ਕਰੋ, ਉਹਨੂੰ ਖੁਸ਼ ਕਰੋ, ਫਿਰ ਜਾ ਕੇ ਮਰਜ਼ੀਆਂ ਕਰੋ ਆਪਣੀਆਂ। ਹਰੇਕ ਸਿਸਟਮ ਹੀ ਇਹ ਬਣਿਆ ਹੋਇਆ ਸੀ, ਤੇ ਪਰ ਅਸੀਂ ਵੀ ਇਹੋ ਹੀ ਬਣ ਬੈਠੇ, ਬਾਣੀ ਤੋਂ ਸਮਝ ਨਾ ਲੈਣ ਕਰਕੇ ਅਸੀਂ ਵੀ ਮਨ ਵਿੱਚ ਭਰਮ ਇਹੋ ਹੀ ਪਾਲ ਬੈਠੇ ਕਿ ਗੁਰਦੁਆਰੇ ਝੂਠ ਨਹੀਂ ਬੋਲਣਾ, ਗੁਰਦੁਆਰੇ ਨਸ਼ਾ ਕਰਕੇ ਨਹੀਂ ਜਾਣਾ। ਹੁਣ ਗੁਰਬਾਣੀ ਕਹਿੰਦੀ ਕਿ ਰੱਬ ਹੱਥ ਤੋਂ ਵੀ ਨੇੜੇ ਆ, ਹੁਣ ਗਲਾਸੀ ਚੁੱਕਣ ਲੱਗਿਆ ਹੱਥ ਨਾਲ ਹੀ ਏ, ਗਲਾਸੀ ਚੁੱਕਣ ਲੱਗਿਆ ਬੰਦੇ ਨੂੰ ਸੋਚਣਾ ਚਾਹੀਦਾ ਉਹ ਤੇ ਗਲਾਸੀ ਤੋਂ ਵੀ ਨੇੜੇ ਆ, ਹੱਥ ਦੇ ਵਿੱਚ ਗਲਾਸੀ ਫੜੀ ਹੋਈ ਉਹ ਗਲਾਸੀ ਤੋਂ ਵੀ ਨੇੜੇ ਆ। ਸਮਝ ਆ ਜਾਣੀ ਸੀ ਬਾਣੀ, ਬੇਨਤੀ ਕਰਦੇ ਤਾਂ ਕਿ ਸਮਝੋ, ਹੌਲੀ ਹੌਲੀ ਗਿਆਨ ਲਓ, ਆਪ ਪੜ੍ਹਨਾ ਸ਼ੁਰੂ ਕਰੋ ਬਾਣੀ ਨੂੰ, ਇੱਕ ਇੱਕ ਸ਼ਬਦ ਪੜ੍ਹੋ, ਇੱਕ ਸ਼ਬਦ ਪੜ੍ਹੋ ਸਮਝੋ, ਸ਼ਬਦ ਦੇ ਵਿੱਚ ਗੁਰੂ ਸਾਹਿਬ ਜੀ ਨੇ ਕੀ ਸਮਝਾਇਆ, ਕਿਹੜੇ ਔਗਣ ਛੱਡਣ ਵਾਸਤੇ ਆਖਿਆ ਏ, ਕਿਹੜੇ ਗੁਣ ਗ੍ਰਹਿਣ ਕਰਨ ਵਾਸਤੇ ਆਖਿਆ। ਗੁਰਬਾਣੀ ਆਖਦੀ ਆਹ ਕੰਮ ਨਾ ਕਰ, ਮੈਂ ਕਿਤੇ ਕਰਦਾ ਤੇ ਨਹੀਂ, ਸੋਚੋ ਸ਼ਬਦ ਦੇ ਨਾਲ ਗਿਆਨ ਦੇ ਨਾਲ ਸੁਰਤ ਦਾ ਜਿਹੜਾ ਮੁਕਾਬਲਾ ਕਰਾਓ, ਜੇ ਮੈਂ ਉਹ ਕੰਮ ਕਰਦਾ ਹਾਂ, ਕੋਸ਼ਿਸ਼ ਕਰੋ ਹੌਲੀ ਹੌਲੀ ਤਿਆਗਣ ਦੀ। ਜੋ ਗੁਰਮਤ ਕਹਿ ਰਹੀ ਹੈ ਨਾ ਕਿ ਜਿਹੜਾ ਵੀ ਬੰਦਾ ਉਹ ਸਿਧਾਂਤ ਤੋਂ ਕਿਤੇ ਖਿਸਕ ਰਿਹਾ, ਉਲਟ ਜਾ ਰਿਹਾ, ਕਿਉਂਕਿ ਧਰਮ ਬੜਾ ਸੌਖਾ ਜੀ, ਥੋੜੀਆਂ ਜਿਹੀਆਂ ਗੱਲਾਂ ਹੀ ਸਮਝਣੀਆਂ ਪੈਣੀਆਂ। ਰੱਬ ਇੱਕ ਆ, ਬੁਰਾ ਨਹੀਂ ਕਰਨਾ, ਸਾਰੇ ਬਰਾਬਰ ਨੇ, ਬਸ ਇੰਨੀ ਕੋਈ ਗੱਲ ਆ, ਤੇ ਬਾਕੀ ਗਿਆਨ ਲੈ ਕੇ ਅਸੀਂ ਆਪਣੀ ਜ਼ਿੰਦਗੀ ਨੂੰ ਬਤੀਤ ਕਰਨਾ, ਬਸਰ ਕਰਨਾ, ਭੁਲੇਖੇ ਵਹਿਮਾਂ ਤੋਂ ਬਚਣਾ, ਕਰਮ ਕਾਂਡ ਤੋਂ ਬਚਣਾ, ਤੇ ਸਿੱਖ ਦਾ ਗੁਰਬਾਣੀ ਜੀਵਨ ਆਧਾਰ ਹੋਵੇ, ਭਾਵ ਗਿਆਨ। ਹਰੇਕ ਕੰਮ ਦੇ ਵਿੱਚ ਗਿਆਨ ਜ਼ਰੂਰੀ ਆ। ਦੇਖੋ ਜਿਹੜੇ ਜਿੱਥੇ ਆਪਾਂ ਨੂੰ ਗਿਆਨ ਨਹੀਂ ਨਾ, ਉੱਥੇ ਆਪਾਂ ਨੂੰ ਦੂਜੇ ਦੇ ਮੁਥਾਜ ਹੋਣਾ ਪੈਂਦਾ, ਫੋਨ ਨਹੀਂ ਨਾ ਚਲਾਉਣਾ ਆਉਂਦਾ ਚੰਗੀ ਤਰ੍ਹਾਂ, ਆਪਾਂ ਦੂਜੇ ਨੂੰ ਪੁੱਛਦੇ ਭਾਈ ਮੈਨੂੰ ਦੱਸੀ ਮਾੜਾ ਜਿਹਾ, ਉੱਥੇ ਵੀ ਹੀਣਤਾ ਹੈ ਨਾ। ਕਿਤੇ ਵੀ ਜਿੱਥੇ ਵੀ ਸਾਡੇ ਕੋਲ ਗਿਆਨ ਨਹੀਂ, ਕਿਸੇ ਨੂੰ ਗੱਡੀ ਨਹੀਂ ਚਲਾਉਣੀ ਆਉਂਦੀ, ਬੰਦਾ ਘਰੇ ਬੱਝਾ ਬੈਠਾ, ਕਿਤੇ ਜ਼ਰੂਰੀ ਕੰਮ ਪੈ ਗਿਆ ਉਹਨੂੰ ਮੁਸ਼ਕਲ, ਉਹ ਵੇਟ ਕਰ ਰਿਹਾ ਕੋਈ ਦੂਜਾ ਆਵੇ ਬੰਦਾ, ਇਸੇ ਤਰ੍ਹਾਂ ਦੂਜਾ ਆਪਣੀ ਮਰਜ਼ੀ ਨਾਲ ਆਊਗਾ, ਕਹੂਗਾ ਮੇਰੇ ਕੋਲ ਟਾਈਮ ਨਹੀਂ। ਇਸੇ ਤਰ੍ਹਾਂ ਹੁਣ ਗੁਰਮਤ ਹੈ, ਸਾਨੂੰ ਬਾਣੀ ਨਹੀਂ ਸਮਝਣੀ ਆ ਰਹੀ, ਨਹੀਂ ਪੜ੍ਹਨੀ ਆ ਰਹੀ, ਅਸੀਂ ਵੇਟ ਕਰ ਰਹੇ ਹਾਂ, ਦੂਜਾ ਜਦੋਂ ਮਰਜ਼ੀ ਆਇਆ, ਜਦੋਂ ਦਾ ਟਾਈਮ ਲੱਗਾ ਉਹਨੇ ਮਰਜ਼ੀ ਦੇ ਨਾਲ ਦੱਸ ਦਿੱਤਾ ਭਾਈ ਇੰਜ ਨਹੀਂ ਇੰਜ ਕਰ ਲਿਆ ਕਰੋ, ਉਹਨੂੰ ਗਲਤ ਦੱਸਤਾ, ਉਹ ਸਦਾ ਗਲਤ ਦੱਸ ਜਾ। ਅੱਜ ਜਿੰਨਾ ਕਰਮ ਕਾਂਡ ਅੱਜ ਸਿੱਖੀ ਦੇ ਵਿੱਚ ਆ ਗਿਆ, ਕਿਉਂ ਆਇਆ ਭਲਾ? ਕਿਉਂਕਿ ਜਿਹੜਾ ਆਇਆ ਉਹੋ ਜਿਹਾ ਦੱਸ ਕੇ ਚਲਾ ਗਿਆ, ਸਾਨੂੰ ਸਮਝ ਨਹੀਂ ਸੀ, ਅਸੀਂ ਸਵੀਕਾਰ ਕਰਕੇ ਬਹਿ ਗਏ, ਸਾਨੂੰ ਪਤਾ ਨਹੀਂ ਸੀ। ਦੁਕਾਨਦਾਰ ਨੇ ਆਖਿਆ ਸਮਾਨ ਬਹੁਤ ਵਧੀਆ। ਇੱਕ ਗੱਲ ਹੋਰ ਨੋਟ ਕਰਿਓ, ਦੁਕਾਨਦਾਰ ਕਦੇ ਨਹੀਂ ਕਹਿੰਦਾ ਮੇਰੀ ਦੁਕਾਨ ਦਾ ਸਮਾਨ ਮਾੜਾ ਜੇ। ਤੁਹਾਨੂੰ ਕੋਈ ਇਹੋ ਜਿਹਾ, ਜਿੱਦਣ ਦੁਕਾਨਦਾਰ ਨੇ ਕਹਿਣਾ ਸ਼ੁਰੂ ਕਰ ਦਿੱਤਾ ਉਹਦੀ ਦੁਕਾਨ ਬੰਦ ਹੋ ਜਾਣੀ ਹੈ। ਇਹ ਤਾਂ ਸਾਨੂੰ ਹੀ ਸਮਝਣਾ ਪੈਣਾ ਕਿ ਵਾਕਈ ਸਮਾਨ ਠੀਕ ਹੈ, ਜਿਹੜੀ ਮਰਿਆਦਾ ਜੋ ਸਾਨੂੰ ਦੱਸਿਆ ਜਾ ਰਿਹਾ ਕਿ ਸਿੱਖ ਨੂੰ ਇਹੋ ਜਿਹੇ ਕੰਮ ਕਰਨੇ ਚਾਹੀਦੇ, ਸਾਨੂੰ ਹੀ ਗਿਆਨ ਲੈਣਾ ਪੈਣਾ। ਸਤਿਗੁਰੂ ਜੀ ਕਿਰਪਾ ਕਰਨ, ਵਿਚਾਰਾਂ ਕਰਦਿਆਂ ਕਈ ਪ੍ਰਕਾਰ ਦੀਆਂ ਤਰੁੱਟੀਆਂ ਰਹਿ ਜਾਂਦੀਆਂ ਹਨ, ਸਤਿਗੁਰੂ ਜੀ ਬਖਸ਼ਣ ਯੋਗ ਹਨ। ਸਾਰੇ ਹੀ ਬੜੇ ਪਿਆਰ ਅਦਬ ਦੇ ਨਾਲ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ, ਕਹੇ ਨਾਨਕ ਨੰਦ ਹੁਆ ਸਤਿਗੁਰੂ ਮੈਂ ਪਾਇਆ। ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ ਸੋ ਕਿਉਂ ਮਨੋ ਵਿਸਾਰੇ, ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ, ਕਰ ਸਾਂ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ, ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਕਹੇ ਨਾਨਕ ਤਾਂ ਸੁਖ ਹੋਆ ਤਿਤ ਕਰ ਅਨਹਤ ਵਾਜੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਤੂੰ ਠਾਕੁਰ ਤੁਮ